तू मेरा बहुमान करते मेरा बहुमान तू मेरा बहुमान जोर तुम्हारे सुख बसा सतु शब्द निसा सत शब्द निशा तू मेरा बहुमान करते तू मेरा बहुमान तू मेरा बहुमान साहिब साहिब नेतानिया कतान साहिब साहिब नेतानिया कतान फिर सदा आए न जाई
फिर सदा
आए न जाई फिर सदा
आए न जाई फिर सदा
इगोर शब्दी सत जान गोर शब्दी सत जान साहिब साहिब नेतानिया कौतान साहिब नेतान जात मुश्कल आतु बने
जात मुश्कल आतु बने
जात मुश्कल आतु बने
जात मुश्कल आतु बने
लागू हो दुश्मना
लागू हो दुश्मना
लागू हो दुश्मना
लागू हो दुश्मना
साथ पे पागू खले
खाक पे आज खले
सब पचा आसुरा
सब पचे आसुरा
सब पचे आसुरा
सब पचे आसुरा
तुमे सब असुरा जितिया वे उस पारु ब्रह्म
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 लगना कतिया लगना कतिया साहिब नितानिया कतान साहिब
नितानिया कतान
साहिब
साहिब
जी आए नंगाई फिर सदा
आए नंगाई फिर सदा
आए नंगाई फिर सदा
आए ना जाई फिर सदा
जी गुर शब्दी सत जानो गुर शब्दी सत जानो साहिब नितानिया कतानो
तानिया कतान
जी साहिब नितानिया कतान
साहिब
दमड़ा पवे ना पवे
दमड़ा पल्ले ना पवे
ना को देवे तीर
ना को देवे तीर
ना को देवे तीर सुवारत सुवाओ ना को करे
स्वारत सुवाओ ना को करे
सुवारत सुवाओ ना को करे
स्वा भारत स्वाओ ना तो करे
इन्ना किशु हो मुराद
ना किच हो काज
जितिया वे उस पारु ब्रह्म
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 तान हिकल हो वे राग
तान हिकल हो वे राज
तान हिकल हो वे राग
तान हिकल हो वे राज
जी साहिब नितानिया सतान साहिब
नितानिया सतान साहिब
आए न जाई फिर सदा
आए न जाई फिर सदा
वो आए न जाई फिर सदा
आए न जाई फिर सदा
गुर शब्दी साधु जान
गुर शब्दी साधु जान
वाहिगुरु गुर शब्दी साधु जान
गुर शब्दी सच जान
जी साहिब नितानिया सतान साहिब
नितानिया सतान साहिब
वाहिगुरु 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 वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु
वाहिगुरु वाहिगुरु
वाहिगुरु वाहिगुरु
वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
साहिब नितानिया सतान साहिब
नितानिया सतान साहिब
जितिया वे उस पारु ब्रह्म
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 तान हिकल हो वे राज
तान हिकल हो वे
राज तान हिकल
ਤਾਨਿਹ ਚਲ ਹੋਵੇ ਰਾਜ, ਤਾਨਿਹ ਚਲ ਹੋਵੇ ਰਾਜ, ਤਾਨਿਹ ਚਲ ਹੋਵੇ ਰਾਜ, ਤਾਨਿਹ ਚਲ ਹੋਵੇ ਰਾਜ, ਜੀ ਸਾਹਿਬ ਤਾਣਿਆ ਸਤਾਨ, ਸਾਹਿਬ ਨਿਤਾਣਿਆ ਸਤਾਨ, ਸਾਹਿਬ ਨਿਤਾਣਿਆ ਸਤਾਨ, ਸਾਹਿਬ ਨਿਤਾਣਿਆ ਸਤਾਨ, ਸਾਹਿਬ।
ਆਓ ਸੰਗਤ ਜੀ, ਆਪਾਂ ਸਾਰੇ ਭਾਈ ਸਾਹਿਬ ਜੀ ਕੋਲੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ। ਸੰਗਤ ਨੂੰ ਬੇਨਤੀ, ਸਾਰੇ ਇਕਾਗਰਤਾ ਬਣਾਓ, ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਸਾਰੀ ਸੰਗਤ ਨੂੰ ਬੇਨਤੀ ਹੈ ਪਹਿਲੇ ਹਿੱਸੇ ਵਿੱਚ ਦਾਸ ਬੋਲਦਾ ਫਿਰ ਸਾਰੇ ਸਿੰਘ ਬੋਲੋ ਵੀਰ ਬੋਲੋ ਤੀਸਰੇ ਹਿੱਸੇ ਵਿੱਚ ਸਭ ਭੈਣਾਂ ਵੀ ਗੱਜ ਕੇ ਪੜੋ ਜਦੋਂ ਸਾਰੇ ਕੀਰਤਨ ਕਰਦੇ ਹਾਂ ਜ਼ਿਆਦਾ ਆਨੰਦ ਆਉਂਦਾ ਹੈ ਜੀਵ ਜੀਵ ਤੋਂ ਬੋਲਦੇ ਹਾਂ ਹੌਲੀ ਹੌਲੀ ਉਹ ਸ਼ਬਦ ਉਹ ਵਿਚਾਰ ਉਹਦੇ ਅਰਥ ਭਾਵ ਸਾਡੇ ਮਨ ਵਿੱਚ ਵਸ ਜਾਂਦੇ ਹਨ ਮੇਰੀ ਬੇਨਤੀ ਹੈ ਸਾਰੇ ਕੀਰਤਨ ਕਰੀਏ ਪਹਿਲੇ ਹਿੱਸੇ ਵਿੱਚ ਦਾਸ ਬੋਲੇ ਫਿਰ ਸਭ ਵੀਰ ਬੋਲੋ ਸਾਰਿਆਂ ਨੇ ਪੜ੍ਹਨਾ ਹੈ ਫਿਰ ਸਭ ਭੈਣਾਂ ਵੀ ਵਾਰੀ ਸਿਰ ਬੋਲੋ ਸਾਰੇ ਕਿਰਪਾ ਕਰਕੇ ਸਾਥ ਦਿਓ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਮਾਈਕ ਥੋੜਾ ਜਿਹਾ ਉੱਚਾ ਕਰ ਦਿਓ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਨਿਰਗੁਣ ਸਭ ਗੁਣ ਤੇਰੇ ਮੋਹ 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 ਨਿਰਗੁਣ ਸਭ ਗੁਣ ਤੇਰੇ ਜੀ ਮੋਹ ਨਿਰਗੁਣ ਨਿਰਗੁਣ ਸਭ ਗੁਣ ਤੇਰੇ ਸਾਰੀਆਂ ਭੈਣਾਂ ਮੋਹ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਨਿਰਗੁਣ ਸਭ ਗੁਣ ਤੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖਿਤਾ ਸਾਰੀਆਂ ਭੈਣਾਂ ਬੋਲੋ ਰਾਖਿਤਾ ਪ੍ਰਭ ਮੇਰੇ ਮੋਹਿ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡਹਿ ਕਤਹੂ ਨਾਹੀ ਏਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੀਏ ਉਹ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਨੀਵੀਂ ਸੁਰ ਚ ਬੋਲਿਆ ਕਰੋ ਰਾਖ ਪਿਤਾ ਮੋਹਿ ਨਿਰਗੁਣ ਰਾਖ ਪਿਤਾ ਮੋਹਿ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਤੇਰੇ ਪੜੋ ਸਾਰੇ ਪੜੋ ਮੋਹਿ ਨਿਰਗੁਣ ਸਭ ਗੁਣ ਤੇਰੇ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਨਿਰਗੁਣ ਸਭ ਗੁਣ ਤੇਰੇ ਪੜੋ ਪੜੋ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਜੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਗੱਜ ਕੇ ਬੋਲੋ ਸਾਰੀ ਸੰਗਤ ਬੋਲੋ ਔਗਣਾ ਦਾ ਮੈਂ ਭਰਿਆ ਮਾਈਕ ਥੋੜਾ ਦੂਰ ਰੱਖੋ ਸਾਰੇ ਪੜੋ ਔਕੜਾਂ ਦਾ ਮੈਂ ਭੈਣਾ ਬੋਲੋ ਔਕੜਾਂ ਦਾ ਮੈਂ ਭਰਿਆ ਪਿਆਰੇ ਜੀ ਔਕੜਾਂ ਦਾ ਮੈਂ ਭਰਿਆ ਪਿਆਰੇ ਜੀ ਔਕੜਾਂ ਦਾ ਮੈਂ ਭਰਿਆ ਔਕੜਾਂ ਦਾ ਮੈਂ ਭਰਿਆ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਸਾਂਝੇ ਸਾਰੇ ਬੋਲੋ ਸਾਰੇ ਕੋਈ ਗੁਣ ਨਾ ਔਗਣਾ ਦਾ ਥੋੜਾ ਜਿਹਾ ਤਾਂ ਨੇੜੇ ਰੱਖੋ ਏਦਾਂ ਔਗਣਾ ਦੇ ਭਰਿਆ ਹੋਇਆ ਨੂੰ ਔਗਣਾ ਦੇ ਭਰਿਆ ਭਰਿਆ ਹੋਇਆ ਨੂੰ ਬਖਸ਼ ਲਿਓ ਗੁਰ ਮੇਰੇ ਜੀ ਬਖਸ਼ ਲਿਓ ਗੁਰ ਮੇਰੇ ਔਗਣਾ ਦੇ ਭਰਿਆ ਔਗਣਾ ਦੇ ਭਰਿਆ ਹੋਇਆ ਨੂੰ ਬਖਸ਼ ਔਗਣਾ ਦੇ ਬਖਸ਼ ਲਿਓ ਗੁਰ ਮੇਰੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਥੋੜਾ ਚਿਰ ਇਕਾਗਰਤਾ ਬਣਾ ਕੇ ਬੈਠੋ ਇੱਥੇ ਰਸਤੇ ਵਿੱਚ ਹੀ ਜਿਹੜੀ ਸੰਗਤ ਹੈ ਇੱਥੇ ਰਸਤੇ 'ਚ ਬੈਠੀ ਜਾਓ ਕਾਫੀ ਗਰਮੀ ਦਾ ਮੌਸਮ ਹੈ ਅੱਜ ਕਾਫੀ ਗਰਮੀ ਹੈ ਦਰਬਾਰ ਸਾਹਿਬ ਦੇ ਵਿੱਚ ਏਸੀ ਵਗੈਰਾ ਚੱਲਦੇ ਹੁੰਦੇ ਹੈ ਪਰ ਮੈਂ ਹਮੇਸ਼ਾ ਹੀ ਐਤਵਾਰ ਵੇਖਦਾ ਸੰਗਤ ਜ਼ਿਆਦਾ ਹੋ ਜਾਂਦੀ ਥੋੜੇ ਜਿਹੇ ਦਰਬਾਰ ਸਾਹਿਬ 'ਚ ਬੈਠ ਸਕਦੇ ਨੇ ਕੁਝ ਸੰਗਤ ਫਿਰ ਬਾਹਰ ਬੈਠਦੀ ਹੈ ਇਸ ਕਰਕੇ ਐਤਕੀ ਪ੍ਰੋਗਰਾਮ ਦੀਵਾਨ ਹਾਲ ਵਿੱਚ ਰੱਖ ਲਿਆ ਐਤਵਾਰ ਦਾ ਪ੍ਰੋਗਰਾਮ ਇੱਥੇ ਰੱਖੀਏ ਗਰਮੀ ਤੇ ਹੈ ਕੋਈ ਸ਼ੱਕ ਨਹੀਂ ਪਰ ਜੇ ਮਨ ਜੁੜਿਆ ਹੋਵੇ ਗੱਲ ਸਾਡੇ ਭਲੇ ਦੀ ਹੋਵੇ ਸਾਡੇ ਅੰਦਰ ਇੰਟਰਸਟ ਹੋਵੇ, ਸਾਡੇ ਅੰਦਰ ਚਾਹ ਹੋਵੇ, ਫਿਰ ਭਾਵੇਂ ਗਰਮੀ ਹੋਵੇ ਪਰ ਗਰਮੀ ਚ ਗਰਮੀ ਮਹਿਸੂਸ ਨਹੀਂ ਹੁੰਦੀ। ਬੜੇ ਕੰਮਾਂ ਦੇ ਵਿੱਚ ਸ਼ੌਂਕ ਦੇ ਅੱਗੇ ਸਭ ਕੁਛ ਖਤਮ ਹੋ ਜਾਂਦਾ, ਸਫ਼ਰ ਮਾਇਨੇ ਨਹੀਂ ਰੱਖਦਾ ਜੇ ਅੰਦਰ ਸ਼ੌਂਕ ਹੋਵੇ, ਮਸ਼ਕਤ ਮਿਹਨਤ ਮਾਇਨੇ ਨਹੀਂ ਰੱਖਦੀ ਜੇ ਅੰਦਰ ਸ਼ੌਂਕ ਹੋਵੇ, ਚਾਹ ਹੋਵੇ। ਸਭ ਤੋਂ ਜ਼ਰੂਰੀ ਹੈ ਬੰਦੇ ਦੇ ਅੰਦਰ ਸ਼ੌਂਕ ਚਾਹੀਦਾ, ਚਾਹ ਚਾਹੀਦਾ। ਅਸੀਂ ਆਏ ਹਾਂ, ਸਾਡੀ ਜ਼ਿੰਦਗੀ ਵਿੱਚ ਕੁਛ ਬਦਲਾਵ ਆ ਸਕਦਾ, ਸਾਡੀ ਜ਼ਿੰਦਗੀ 'ਚ ਕੁਛ ਠਹਿਰਾਵ ਆ ਸਕਦਾ, ਸਾਡੀ ਜ਼ਿੰਦਗੀ ਵਿੱਚ ਕੋਈ ਚੜ੍ਹਦੀ ਕਲਾ ਦੀ ਵਿਚਾਰ ਆ ਸਕਦੀ ਹੈ, ਸਾਡੀ ਜ਼ਿੰਦਗੀ ਵਿੱਚ ਕੁਛ ਬਦਲਾਵ ਵਾਲੀ ਵਿਚਾਰ ਆ ਸਕਦੀ ਹੈ, ਇਹ ਚਾਹ ਹੋਵੇ ਫਿਰ ਗਰਮੀ ਹੋਏਗੀ, ਮਹਿਸੂਸ ਹੋਣੋਂ ਹਟ ਜਾਂਦੀ। ਮਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਮੈਂ ਦੁੱਧ ਪਿਆ ਰਹੀ ਹਾਂ ਨਾ ਬੱਚੇ ਨੂੰ, ਇਹਨੇ ਸੁੱਕਦਾ ਜਾਣਾ, ਇਹਨੇ ਪਤਲਾ ਹੋਈ ਜਾਣਾ, ਮਾਫ ਕਰਨਾ ਬੱਚੇ ਨੇ ਵੱਧਦਾ ਜਾਣਾ ਤੇ ਮੈਂ ਸੁੱਕਦੀ ਜਾਣਾ। ਮਾਂ ਨੂੰ ਪਤਾ ਹੁੰਦਾ ਮੈਂ ਪਤਲੀ ਹੋਈ ਜਾਣਾ, ਬੱਚੇ ਨੇ ਮੋਟਾ ਹੋਈ ਜਾਣਾ, ਬੱਚੇ ਦੇ ਚਿਹਰੇ ਤੇ ਖੇੜਾ ਆਈ ਜਾਣਾ, ਮੇਰੇ ਚਿਹਰੇ ਤੇ ਛਾਈਆਂ ਪਈ ਜਾਣਗੀਆਂ। ਪਰ ਜਦੋਂ ਇਹ ਪਤਾ ਹੁੰਦਾ ਮਾਂ ਨੂੰ ਵੀ ਬੱਚੇ ਨਾਲ ਮੇਰਾ ਪਿਆਰ ਹੈ, ਇਹ ਦੁੱਧ ਨਹੀਂ ਪੀ ਰਿਹਾ ਅਸਲ ਵਿੱਚ ਮੈਨੂੰ ਹੀ ਪੀ ਰਿਹਾ। ਮਾਂ ਆਪਣੀ ਚਰਬੀ ਘੋਲ ਘੋਲ ਕੇ ਹੀ ਪਿਆਉਂਦੀ ਹੈ। ਕਈ ਬੀਬੀਆਂ ਅੱਜ ਕੱਲ੍ਹ ਦੁੱਧ ਕਿਉਂ ਨਹੀਂ ਪਿਆਉਂਦੀਆਂ ਬੱਚਿਆਂ ਨੂੰ ਕਿ ਮੇਰਾ ਸੁਹੱਪਣ ਖਤਮ ਹੋ ਜਾਏਗਾ, ਮੇਰੇ ਸਰੀਰ ਤੇ ਮੇਰੇ ਮੂੰਹ ਤੇ ਛਾਈਆਂ ਪੈ ਜਾਣਗੀਆਂ, ਮੈਂ ਪਤਲੀ ਹੋ ਜਾਵਾਂਗੀ, ਮੈਂ ਸੋਹਣੀ ਨਹੀਂ ਲੱਗਣਾ, ਮੇਰਾ ਤੇਜ ਮੇਰਾ ਨੂਰ ਖਤਮ ਹੋ ਜਾਏਗਾ। ਇਸੇ ਕਰਕੇ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆਉਂਦੀਆਂ। ਪਰ ਜਿਹੜੀ ਮਾਂ ਦੁੱਧ ਪਿਆਉਂਦੀ ਹੈ ਬੱਚੇ ਨੂੰ, ਉਹਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ, ਕੋਈ ਮਹਿੰਗਾ ਨਹੀਂ, ਮੇਰੇ ਬੱਚੇ ਤੋਂ ਉੱਪਰ ਮੇਰੇ ਲਈ ਕੁਛ ਨਹੀਂ। ਆਪਣੇ ਸਰੀਰ ਨੂੰ ਘੋਲ ਘੋਲ ਕੇ ਘੋਲ ਘੋਲ ਕੇ ਘੋਲ ਘੋਲ ਕੇ ਆਪਣੇ ਬੱਚੇ ਨੂੰ ਦੁੱਧ ਦੇ ਰੂਪ ਵਿੱਚ ਪਿਆਉਂਦੀ ਹੈ। ਕੋਈ ਸੌਦਾ ਮਹਿੰਗਾ ਨਹੀਂ ਜਦੋਂ ਇੰਟਰਸਟ ਹੋਵੇ, ਜਦੋਂ ਸ਼ੌਂਕ ਹੋਵੇ। ਹਰ ਚੀਜ਼ ਮਹਿੰਗੀ ਸਸਤੀ ਉਦੋਂ ਹੀ ਹੈ ਜਦੋਂ ਜ਼ਰੂਰੀ ਹੋਵੇ, ਫਿਰ ਅਸੀਂ ਮਹਿੰਗੀ ਸਸਤੀ ਨਹੀਂ ਵੇਖਦੇ। ਕੀਮਤ ਕੀ ਦੇਣੀ ਪੈ ਰਹੀ ਹੈ ਫਿਰ ਅਸੀਂ ਨਹੀਂ ਵੇਖਦੇ। ਜੇ ਜ਼ਰੂਰੀ ਹੋਵੇ, ਹੁਣ ਮਾਫ ਕਰਨਾ, ਬੜੇ ਬੰਦੇ ਇੱਦਾਂ ਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਮੁਸ਼ਕਲ ਆਈ ਵੀ ਪਿਤਾ ਜੀ ਦਾ ਹਾਰਟ ਦਾ ਓਪਰੇਸ਼ਨ ਹੋਏਗਾ, 2.5 ਲੱਖ ਰੁਪਈਆ ਡਾਕਟਰਾਂ ਨੇ ਮੰਗਿਆ, 3 ਲੱਖ ਮੰਗਿਆ, 5 ਲੱਖ ਮੰਗਿਆ। ਜਦੋਂ ਪਤਾ ਹੈ ਨਾ ਕਿ ਇਹ ਮੇਰੇ ਵਾਸਤੇ ਜ਼ਰੂਰੀ ਹੈ, ਮੇਰਾ ਪਿਤਾ ਮੇਰੇ ਵਾਸਤੇ ਜ਼ਰੂਰੀ ਹੈ, ਮੇਰੇ ਪਿਤਾ ਦੀ ਮੇਰੀ ਮਾਂ ਦੀ ਮੈਨੂੰ ਲੋੜ ਹੈ। ਡਾਕਟਰ ਕਹਿੰਦੇ ਹਨ ਕਿ ਇਹਦੇ ਉੱਤੇ ਤੇਰੇ ਪਿਤਾ ਦੇ ਉੱਤੇ 5 ਲੱਖ ਰੁਪਈਆ ਲੱਗ ਜਾਣਾ, 3 ਲੱਖ ਰੁਪਈਆ ਲੱਗ ਜਾਣਾ। ਫਿਰ ਬੰਦਾ ਚਾਹੇ ਕਰਜ਼ਾ ਚੁੱਕੇ, ਚਾਹੇ ਗਹਿਣੇ ਵੇਚੇ, ਚਾਹੇ ਆਪਣੇ ਘਰ ਨੂੰ ਗਹਿਣੇ ਤੇ ਰੱਖੇ ਤੇ ਚਾਹੇ ਆਪਣਾ ਘਰ ਵੇਚੇ, ਉਹਨੂੰ ਮਹਿੰਗਾ ਨਹੀਂ ਲੱਗਦਾ। ਉਹਨੂੰ ਪਤਾ ਵੀ ਜਿੱਥੇ ਪਿਆਰ ਹੋਵੇ ਉੱਥੇ ਨਹੀਂ ਵੇਖੀ ਦੀ। ਮਾਂ ਨੂੰ ਬਚਾਉਣਾ ਜ਼ਰੂਰੀ ਹੈ, ਘਰ ਤੇ ਫਿਰ ਵੀ ਬਣ ਜਾਏਗਾ। ਪਿਤਾ ਨੂੰ ਬਚਾਉਣਾ ਜ਼ਰੂਰੀ ਹੈ, ਘਰ ਤੇ ਫਿਰ ਵੀ ਬਣ ਜਾਏਗਾ। ਸੋ ਜਿਹੜੀਆਂ ਮਜਬੂਰੀਆਂ ਹਨ, ਜਿਹੜੀਆਂ ਵੀ ਪ੍ਰੋਬਲਮਸ ਹਨ, ਮੁਸ਼ਕਲਾਂ ਹਨ, ਇਹ ਉਹਨਾਂ ਚਿਰ ਹਨ ਜਿੰਨਾ ਚਿਰ ਸਾਡੇ ਅੰਦਰ ਸ਼ੌਂਕ ਨਾ ਹੋਵੇ। ਜੇ ਸ਼ੌਂਕ ਹੋਵੇ, ਇੰਟਰਸਟ ਹੋਵੇ, ਸਾਨੂੰ ਚਾਹ ਹੋਵੇ, ਪਿਆਰ ਹੋਵੇ, ਫਿਰ ਗਰਮੀ ਚ ਗਰਮੀ ਨਹੀਂ ਲੱਗਦੀ ਬੰਦਾ ਤੇ ਫਿਰ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੀ ਦੀ, ਗਰਮੀ ਦੀ ਕਿਹੜੀ ਗੱਲ ਹੁੰਦੀ। ਜਦੋਂ ਅੰਦਰ ਇਹ ਹੋਵੇ ਨਾ ਕਿ ਅਸੀਂ ਕੁਝ ਸਮਝ ਰਹੇ ਹਾਂ, ਸਾਡੀ ਜ਼ਿੰਦਗੀ ਚ ਕੁਛ ਬਦਲਾਵ ਆਉਂਦਾ ਹੈ, ਸਾਡੀ ਜ਼ਿੰਦਗੀ ਵਿੱਚ ਕੁਛ ਚੇਂਜ ਆਉਂਦਾ ਹੈ, ਫਿਰ ਗਰਮੀ ਵਿੱਚ ਗਰਮੀ ਦੀ ਪਰਵਾਹ ਨਹੀਂ ਹੁੰਦੀ। ਕੀਮਤ ਫਿਰ ਭਾਵੇਂ ਕੋਈ ਵੀ ਚੁਕਾਉਣੀ ਹੋਵੇ, ਜਦੋਂ ਪਿਆਰ ਹੋਵੇ, ਕੁਛ ਕਰਨਾ ਹੋਵੇ, ਫਿਰ ਕਰਨਾ ਤੇ ਕਰਨਾ ਹੀ ਹੈ। ਇਹ ਤੇ ਫਿਰ ਬਹਾਨੇ ਹੁੰਦੇ ਨੇ, ਮੇਰੀ ਮਜਬੂਰੀ ਬਣ ਗਈ ਸੀ, ਮੈਨੂੰ ਕੰਮ ਪੈ ਗਿਆ ਸੀ, ਔਖਾ ਬੜਾ ਹੈ ਜੀ, ਹੁਣ ਟਾਈਮ ਨਹੀਂ ਲੱਗਦਾ, ਹੁਣ ਬੜਾ ਔਖਾ ਹੋ ਗਿਆ, ਹੁਣ ਜਿਹਨੂੰ ਸਮਾਂ ਨਹੀਂ ਲੱਗਦਾ, ਜਿਹਨੂੰ ਕੋਈ ਬਿਪਤਾ ਪੈਂਦੀ ਹੈ ਫਿਰ ਬੰਦਾ ਕਰਦਾ ਹੀ ਹੈ। ਸੋ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਸੰਗਤ ਕਰਨੀ, ਸਮਝਣਾ, ਸਿੱਖਣਾ ਇਹ ਕਿੰਨੇ ਮਾਇਨੇ ਰੱਖਦਾ। ਕਈਆਂ ਦੀ ਜ਼ਿੰਦਗੀ ਵਿੱਚ ਬੜੀ ਲੋੜ ਹੁੰਦੀ ਹੈ। ਬਾਕੀ ਇੱਕ ਤਰ੍ਹਾਂ ਦੇ ਨਾਲ ਸਾਡੀ ਸੋਚ ਨੂੰ ਪਾਣੀ ਲੱਗਦਾ, ਜਿਵੇਂ ਫਸਲ ਨੂੰ ਪਾਣੀ ਦੀ ਹਮੇਸ਼ਾ ਜ਼ਰੂਰਤ ਹੈ। ਨਾ ਪਾਣੀ ਦੇਈਏ ਫਸਲ ਮਰ ਜਾਂਦੀ ਹੈ, ਪਾਣੀ ਨਹੀਂ ਮਿਲੇਗਾ ਫਸਲ ਮਰ ਜਾਂਦੀ ਹੈ। ਇਸੇ ਤਰ੍ਹਾਂ ਗਾਹੇ ਬਗਾਹੇ ਸਾਡੇ ਮਨ ਨੂੰ ਗੁਰਬਾਣੀ ਦਾ ਪਾਣੀ ਮਿਲਦਾ ਰਹੇ, ਅੰਦਰ ਹਰਿਆਵਲ ਰਹਿੰਦੀ ਹੈ। ਸੁੱਕੇ ਪਏ ਮਨ ਕਿਹਨਾਂ ਦੇ ਹਨ? ਪਿਆਰ ਨਹੀਂ, ਕੋਈ ਸ਼ਰਧਾ ਨਹੀਂ, ਕੋਈ ਅੰਦਰ ਕਰਨ ਦੀ ਗੱਲ ਨਹੀਂ ਅੰਦਰ। ਉਹ ਚੀਜ਼ਾਂ ਕਦੋਂ ਨੇ? ਜਦੋਂ ਗੁਰਬਾਣੀ ਤੋਂ ਦੂਰ ਹੋ ਜਾਂਦੇ। ਅਸੀਂ ਗੁਰਬਾਣੀ ਪੜ੍ਹਦੇ ਰਹਿੰਦੇ ਹਾਂ, ਸਤਸੰਗਤ ਕਰਦੇ ਰਹਿੰਦੇ ਹਾਂ, ਟਾਈਮ ਟੂ ਟਾਈਮ ਸਾਨੂੰ ਖੁਰਾਕ ਮਿਲਦੀ ਰਹਿੰਦੀ ਹੈ ਤੇ ਮਨ ਫਿਰ ਲੱਗਿਆ ਰਹਿੰਦਾ, ਫਿਰ ਲੱਗੇ ਰਹੀਦਾ, ਲੱਗੇ ਰਹੀਦਾ, ਲੱਗੇ ਰਹੀਦਾ। ਜਦੋਂ ਬੰਦਾ ਛੱਡ ਦਿੰਦਾ ਬਸ ਫਿਰ ਉਦਾਂ ਦਾ ਹੀ ਹੋ ਜਾਂਦਾ, ਰੁੱਖਾ ਜਿਹਾ ਹੋ ਜਾਂਦਾ, ਸੁੱਕਾ ਹੋ ਜਾਂਦਾ। ਜਿਸ ਦਰਖਤ ਨੂੰ ਪਾਣੀ ਨਹੀਂ ਮਿਲ ਰਿਹਾ ਉਹ ਦਰਖਤ ਦਾ ਹਾਲ ਵੇਖ ਲਓ, ਤੇ ਜਿਸ ਦਰਖਤ ਨੂੰ ਲਗਾਤਾਰ ਪਾਣੀ ਮਿਲਦਾ ਰਹਿੰਦਾ ਉਸ ਦਰਖਤ ਦਾ ਹਾਲ ਵੇਖ ਲਓ। ਇੱਕ ਦਰਖਤ ਨੂੰ ਰੋਜ਼ ਪਾਣੀ ਮਿਲਦਾ, ਸਦਾ ਪਾਣੀ ਮਿਲਦਾ ਉਹਨੂੰ ਵੇਖੋ, ਤੇ ਇੱਕ ਦਰਖਤ ਨੂੰ ਨਹੀਂ ਪਾਣੀ ਮਿਲਦਾ ਉਹਦਾ ਹਾਲ ਵੇਖ ਲਓ। ਸੋ ਦਰਖਤ ਦੇ ਤੇ ਵੱਸ ਦੀ ਗੱਲ ਨਹੀਂ ਕਿ ਉਹ ਪਾਣੀ ਕਈ ਵਾਰੀ ਹੁੰਦਾ ਹੀ ਇਹੋ ਜਿਹੇ ਥਾਂ ਤੇ ਉੱਥੇ ਪਾਣੀ ਅੱਪੜਦਾ ਹੀ ਨਹੀਂ। ਕਈਆਂ ਨੂੰ ਧਰਤੀ ਤੋਂ ਹੀ ਪਾਣੀ ਲੈਣਾ ਪੈਂਦਾ ਜਾਂ ਬਰਸਾਤ ਪੈਂਦੀ ਹੈ, ਕਦੇ ਉਦਾਂ ਤੇ ਪਾਣੀ ਮਿਲਦਾ ਹੀ ਨਹੀਂ। ਕਈ ਦਰਖਤ ਜਿਹੜੇ ਆਪਣੇ ਆਪ ਹੋਏ ਆ ਕਿਤੇ, ਇਹ ਤੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਸਾਡੇ ਵਾਸਤੇ ਗੁਰਬਾਣੀ ਰੂਪ ਪਾਣੀ ਜਿਹੜਾ ਸਾਡੇ ਮਨ ਨੂੰ ਪੈਣਾ ਹੈ, ਜਿਹਦੇ ਨਾਲ ਸਾਡਾ ਮਨ ਹਰਿਆ ਭਰਿਆ ਹੋਣਾ ਹੈ, ਇਹ ਤੇ ਸਾਡੇ ਕੋਲ ਹੈ। ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੋਕਾ ਜਿਹਾ ਲੱਗਿਆ ਹੋਇਆ ਹੈ, ਅੰਦਰ ਪਿਆਰ ਖਤਮ ਹੋ ਜਾਂਦਾ ਹੈ, ਅੰਦਰ ਹੋਰ ਹੀ ਕੁਛ ਚੱਲਦਾ ਰਹਿੰਦਾ, ਉਹ ਸਹਿਜ ਪਾਠ ਰੱਖਿਆ ਕਰੋ। ਕਿੰਨਾ ਟਾਈਮ ਲੱਗਦਾ ਹੈ? ਦੋ ਭਾਗ ਲੈ ਲਓ ਤੇ ਤੁਸੀਂ ਪੋਥੀ ਤੋਂ ਪਾਠ ਕਰੋ। ਸ਼ੁਰੂ ਤੋਂ ਲੈ ਕੇ ਦਿਮਾਗ ਵਿੱਚ ਪੋਥੀਆਂ ਸਾਡੇ ਵਸੀਆਂ ਹੋਈਆਂ ਨੇ। ਫੋਨ ਤਾਂ ਹੁਣ ਆਇਆ, ਫੋਨ ਦੀਆਂ ਐਪਾਂ ਵੀ ਹੁਣ ਆਈਆਂ, ਪਰ ਪੋਥੀ ਨਾਲ ਇੱਕ ਪਿਆਰ ਜਿਹਾ ਬਣ ਜਾਂਦਾ ਵੀ ਗੁਰਬਾਣੀ ਦੀ ਪੋਥੀ ਲੈ ਕੇ ਫਿਰ ਤੁਸੀਂ ਸਹਿਜ ਪਾਠ ਕਰ ਲਓ, ਪੰਜ ਪੰਜ ਅੰਗ ਪੜ੍ਹ ਲਓ। ਕਿੰਨਾ ਕੁ ਟਾਈਮ ਲੱਗ ਜਾਣਾ ਪੰਜ ਅੰਗ ਪੜ੍ਹਨ ਤੇ? ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਲੱਗ ਜਾਣਗੇ, ਜੇ ਤੁਸੀਂ ਹੋਰ ਆਰਾਮ ਨਾਲ ਕਰੋਗੇ ਤੇ 20 ਮਿੰਟ ਲੱਗ ਜਾਣਗੇ। 20-25 ਮਿੰਟ ਰੋਜ਼ ਕੱਢੋ, 20 ਮਿੰਟ 25 ਮਿੰਟ 20 ਮਿੰਟ 25 ਮਿੰਟ ਰੋਜ਼ ਪੰਜ ਅੰਗ ਪੜ੍ਹ ਲਏ, ਪੰਜ ਅੰਗ ਪੜ੍ਹ ਲਏ, ਪੰਜ ਅੰਗ ਪੜ੍ਹ ਲਏ, ਸਾਲ ਬਾਅਦ ਪੂਰਾ ਸਹਿਜ ਪਾਠ ਦਾ ਭੋਗ ਪੈ ਜਾਏ। ਰੋਜ਼ ਦੇ ਪੰਜ ਅੰਗ ਪੜ੍ਹੀ ਚੱਲੋ, ਸੁੱਕਾ ਹੋਇਆ ਮਨ ਜਿਹੜਾ ਹੈ ਹਰਾ ਭਰਾ ਹੋ ਜਾਂਦਾ, ਅੰਦਰ ਲਗਨ ਲੱਗ ਜਾਂਦੀ ਹੈ, ਅੰਦਰ ਇੱਕ ਪਿਆਰ ਪਿਆਰ ਪੈਦਾ ਹੁੰਦਾ ਰਹੇਗਾ। ਨਹੀਂ ਵੀ ਅਰਥਾਂ ਦੀ ਸਮਝ ਆਉਂਦੀ, ਬਾਣੀ ਪੜ੍ਹੀ ਹੋਏਗੀ, ਜਿੱਦਣ ਕਿਤੇ ਅਰਥ ਸਮਝ ਆ ਗਏ ਉਦੋਂ ਉਹ ਸ਼ਬਦ ਫਿਰ ਸਮਝ ਆ ਜਾਂਦਾ ਵੀ ਹਾਂ ਇਸ ਸ਼ਬਦ ਦੀ ਵਿਆਖਿਆ ਸੁਣੀ ਸੀ, ਇਸ ਸ਼ਬਦ ਦੇ ਮੀਨਿੰਗ ਮੈਂ ਸੁਣੇ ਸੀ, ਇਸ ਸ਼ਬਦ ਦੇ ਮੈਂ ਅਰਥ ਸੁਣੇ ਸੀ। ਉਦਣ ਫਿਰ ਜਿੱਦਣ ਕਿਸੇ ਦਿਨ ਬਾਣੀ ਦੇ ਉਸ ਸ਼ਬਦ ਨੂੰ ਅਸੀਂ ਰੱਟਾ ਲਾਇਆ, ਉਹ ਸ਼ਬਦ ਸਾਡੇ ਯਾਦ ਵਿੱਚ ਬੈਠਾ ਹੈ, ਸਾਡੇ ਚਿੱਤ ਵਿੱਚ ਬੈਠਾ ਹੈ, ਫਿਰ ਜਿੱਦਣ ਕਿਤੇ ਉਹਦੇ ਅਰਥ ਹੋਣਗੇ ਉਹ ਸ਼ਬਦ ਬਿਲਕੁਲ ਕਲੀਅਰ ਹੋ ਜਾਏਗਾ। ਪਰ ਜਦੋਂ ਅਸੀਂ ਬਾਣੀ ਤੋਂ ਦੂਰ ਜਾਵਾਂਗੇ, ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਬਾਣੀ ਤੋਂ ਦੂਰ ਜਾਵਾਂਗੇ, ਪਿਆਰ ਤੋਂ ਦੂਰ ਚਲੇ ਜਾਵਾਂਗੇ, ਗੁਰਬਾਣੀ ਤੋਂ ਦੂਰ ਚਲੇ ਜਾਵਾਂਗੇ, ਅਸੀਂ ਅੰਦਰਲੀ ਹਰਿਆਵਲ ਤੋਂ ਦੂਰ ਚਲੇ ਜਾਵਾਂਗੇ। ਪਿਆਰ ਤੋਂ ਮੈਂ ਕਿਉਂ ਦੂਰ ਕਹਿ ਰਿਹਾ? ਗੁਰਬਾਣੀ ਵਿੱਚ ਪਿਆਰ ਦੇ ਸ਼ਬਦ ਬੜੇ ਨੇ, ਇੰਨੇ ਸ਼ਬਦ ਪਿਆਰ ਦੇ ਨੇ, ਇੰਨੇ ਪਿਆਰ ਦੇ ਨੇ, ਤੇਰੇ ਬਿਨਾਂ ਮੈਂ ਕੁਛ ਨਹੀਂ, ਤੇਰੇ ਤੋਂ ਬਿਨਾਂ ਮੈਨੂੰ ਕੋਈ ਮੇਰੀ ਕੋਈ ਜ਼ਿੰਦਗੀ ਨਹੀਂ। ਅਟੈਚਮੈਂਟ ਵਾਲੇ ਜਿਹੜੇ ਸ਼ਬਦ ਨੇ ਨਾ, ਇੱਕ ਪਿਆਰ ਵਾਲੇ, ਉਹ ਪੈਦਾ ਹੋ ਜਾਂਦੇ ਅੰਦਰ। ਗੁਰਬਾਣੀ ਜੇ ਲਗਾਤਾਰ ਪਿਆਰ ਨਾਲ ਪੜ੍ਹਦੇ ਰਹੀਏ, ਅੰਦਰ ਇੱਕ ਪਿਆਰ, ਇੱਕ ਸ਼ਰਧਾ ਪੈਦਾ ਕਰਨ ਵਾਸਤੇ ਪੜ੍ਹਦੇ ਰਹੀਏ, ਅੰਦਰ ਇੱਕ ਇਮੋਸ਼ਨ ਪੈਦਾ ਹੋ ਜਾਂਦੇ ਨੇ ਜਿਹਦੇ ਤੋਂ ਅਸੀਂ ਖਾਲੀ ਹੋ ਜਾਂਦੇ ਹਾਂ, ਜਿਹਦੇ ਤੋਂ ਅਸੀਂ ਰੁੱਖੇ ਹੋ ਜਾਂਦੇ ਹਾਂ। ਬੰਦੇ ਦੇ ਇਮੋਸ਼ਨ ਜਿਹੜੇ ਨੇ ਇਹ ਅਸਲ ਵਿੱਚ ਰੇਸ ਨੇ, ਰੇਸ। ਗਿਆਨ ਹੁੰਦਾ ਸਟੇਅਰਿੰਗ, ਕਿੱਧਰ ਨੂੰ ਜਾਣਾ, ਪਿਆਰ ਕਰਨਾ ਕਿਹਨੂੰ ਹੈ, ਪਰ ਜਿਹੜਾ ਅੰਦਰ ਪਿਆਰ ਹੈ ਇਮੋਸ਼ਨ ਹੁੰਦੇ ਨੇ ਇਹ ਰੇਸ ਹੈ ਇਹ ਜ਼ਰੂਰੀ ਹੈ ਜੇ ਰੇਸ ਹੀ ਨਾ ਹੋਵੇ ਗੱਡੀ 'ਚ ਤੇ ਕੱਲਾ ਸਟੇਅਰਿੰਗ ਚੱਕੀ ਫਿਰੋ ਗਿਆਨ ਤੇ ਬਹੁਤ ਹੈ ਸੱਜੇ ਜਾਣਾ ਕਿ ਖੱਬੇ ਜਾਣਾ ਪਰ ਰੇਸ ਹੀ ਹੈ ਗੱਡੀ 'ਚ ਰੇਸ ਤੋਂ ਬਿਨਾਂ ਗੱਲ ਨਹੀਂ ਬਣਦੀ ਜਿਹੜੇ ਸਾਡੇ ਇਮੋਸ਼ਨ ਹੁੰਦੇ ਨੇ ਅਸਲ ਵਿੱਚ ਸਾਡੀ ਜ਼ਿੰਦਗੀ 'ਚ ਰੇਸ ਦਾ ਕੰਮ ਕਰਦੇ ਨੇ ਅੰਦਰ ਇੱਕ ਰੇਸ ਹੋਵੇ ਅੰਦਰ ਇੱਕ ਖਿੱਚ ਹੋਵੇ ਆਹ ਕਰਨਾ ਆਹ ਕਰਨਾ ਆਹ ਕਰਨਾ ਕਰਨਾ ਕੀ ਹੈ ਇਹ ਗਿਆਨ ਤੋਂ ਪਤਾ ਲੱਗਦਾ ਗਿਆਨ ਸਾਡੀਆਂ ਅੱਖਾਂ ਨੇ ਤੇ ਸ਼ਰਧਾ ਸਾਡੇ ਪੈਰ ਹਨ ਪਿਆਰ ਹੈ ਜਿਹੜਾ ਸ਼ਰਧਾ ਜਿਹੜੀ ਹੈ ਸਾਡੇ ਪੈਰ ਹੈ ਲੱਤਾਂ ਹੀ ਨਾ ਹੋਈਆਂ ਤੇ ਤੁਰਾਂਗੇ ਕਿਵੇਂ ਜਾਵਾਂਗੇ ਕਿਤੇ ਕਿਵੇਂ ਅੱਖਾਂ ਕੱਲੀਆਂ ਹੈਗੀਆਂ ਨੇ ਅੱਖਾਂ ਦੀ ਵੀ ਲੋੜ ਹੈ ਤੇ ਨਾਲ ਪੈਰਾਂ ਦੀ ਵੀ ਲੋੜ ਹੈ ਲੱਤਾਂ ਦੀ ਵੀ ਲੋੜ ਹੈ ਅੰਦਰ ਇੱਕ ਪਿਆਰ ਹੋਣਾ ਬੜਾ ਲਾਜ਼ਮੀ ਹੁੰਦਾ ਹੈ ਮੈਂ ਕਿੱਥੇ ਜਾਣਾ ਮੈਂ ਕੀ ਕਰਨਾ ਮੈਂ ਜ਼ਿੰਦਗੀ ਵਿੱਚ ਕਿਵੇਂ ਕਰਨਾ ਇਹ ਸਾਨੂੰ ਪਤਾ ਹੋਣਾ ਚਾਹੀਦਾ ਗਿਆਨ ਦੀਆਂ ਅੱਖਾਂ ਸਾਡੇ ਕੋਲ ਚਾਹੀਦੀਆਂ ਹਨ ਪਰ ਨਾਲ ਨਾਲ ਪਿਆਰ ਦੇ ਜਿਹੜੇ ਚਰਨ ਨੇ ਸ਼ਰਧਾ ਦੇ ਜਿਹੜੇ ਪੈਰ ਨੇ ਇਹ ਹੋਣੇ ਬੜੇ ਲਾਜ਼ਮੀ ਨੇ ਤਾਂ ਕਰਕੇ ਅੰਦਰ ਦਾ ਰੁੱਖਾਪਨ ਖਤਮ ਹੋ ਜਾਂਦਾ ਹੈ ਜਦੋਂ ਗੁਰਬਾਣੀ ਨਾਲ ਅਸੀਂ ਜੁੜੇ ਰਹਿੰਦੇ ਹਾਂ ਮੱਛੀ ਪਾਣੀ ਤੋਂ ਬਾਹਰ ਕੱਢ ਦਿਓ ਤੜਫਦੀ ਹੈ ਗੁਰਬਾਣੀ ਤੋਂ ਬਾਹਰ ਨਿਕਲਾਂਗੇ ਪਤਾ ਲੱਗੇ ਨਾ ਲੱਗੇ ਵਿਆਕੁਲਤਾ ਬਹੁਤ ਵੱਧ ਜਾਂਦੀ ਹੈ ਤੁਸੀਂ ਕਹੋ ਹਾਂਜੀ ਅਸੀਂ ਕਿੱਥੇ ਤੜਫਦੇ ਹਾਂ ਅਸੀਂ ਤਾਂ ਨਹੀਂ ਤੜਫਦੇ ਇੱਥੇ ਬੜੇ ਖੁਸ਼ ਹਾਂ ਇੱਥੇ ਮਾੜਾ ਜਿਹਾ ਕਿਸੇ ਨੂੰ ਕੁਛ ਕਹਿ ਲੈਣ ਦਿਓ ਵੇਖਿਓ ਕਿੰਨਾ ਤੜਫਣਾ ਲੱਗੇ ਕਿਸੇ ਨੂੰ ਮਾੜਾ ਜਿਹਾ ਉੱਚਾ ਬੋਲ ਲੈਣ ਦਿਓ ਵੇਖਿਓ ਕਿੰਨਾ ਤੜਫਣਾ ਲੱਗੇ ਕੋਈ ਬੋਲ ਕਬੋਲ ਬੋਲੀ ਜਾਵੇ ਫਿਰ ਪਤਾ ਲੱਗਦਾ ਵੀ ਤੜਫਣਾ ਕੀ ਹੁੰਦੀ ਹੈ ਮਨ ਵਿਆਕੁਲ ਹੋ ਜਾਂਦਾ ਹੈ ਵਿਆਕੁਲ ਤੜਫਦਾ ਮਨ ਉਸ ਵੇਲੇ ਜਿਵੇਂ ਮੱਛੀ ਤੜਫਦੀ ਹੈ ਨਾ ਪਾਣੀ ਤੋਂ ਬਾਹਰ ਨਿਕਲ ਕੇ ਸੱਚ ਇਹ ਹੈ ਅਸੀਂ ਵੀ ਤੜਫ ਰਹੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਵਿਆਕੁਲ ਬਹੁਤ ਹਾਂ ਸਾਨੂੰ ਪਤਾ ਨਹੀਂ ਲੱਗਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਹਾਡੇ ਸਮਝ ਚ ਆਵੇ ਤੁਹਾਨੂੰ ਬੁਖਾਰ ਰਹਿੰਦਾ ਹੈ ਮੰਨ ਲਓ ਮੱਠਾ 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 ਬੁਖਾਰ ਰਹਿੰਦਾ ਜਦੋਂ ਤੋਂ ਜੰਮੇ ਆ ਪੰਜ ਕੁ ਸਾਲ ਤੋਂ ਬਾਅਦ ਸੁਰਤ ਸੰਭਾਲੀ ਹੈ ਥੋੜਾ ਥੋੜਾ ਬੁਖਾਰ ਰਹਿੰਦਾ ਬੁਖਾਰ ਰਹਿੰਦਾ ਬੁਖਾਰ ਰਹਿੰਦਾ ਹੁਣ ਬੁਖਾਰ ਹੀ ਸਾਡੀ ਜ਼ਿੰਦਗੀ ਬਣ ਗਿਆ ਸਾਨੂੰ ਇਹ ਲੱਗਦਾ ਵੀ ਇਹੀ ਤੰਦਰੁਸਤੀ ਹੈ ਆਦਤ ਪੈ ਗਈ ਨਾ ਬੁਖਾਰ ਦੀ ਹੁਣ ਬੁਖਾਰ ਤਾਂ ਚੜਿਆ ਹੈ 35 ਸਾਲ ਪਹਿਲਾਂ ਦਾ ਅੱਜ ਤੱਕ ਬੁਖਾਰ ਚੜਿਆ ਬੁਖਾਰ ਚੜਿਆ ਸਾਨੂੰ ਪਤਾ ਕੀ ਲੱਗਦਾ ਆਹੀ ਜ਼ਿੰਦਗੀ ਹੈ ਆਪਣੀ ਬਿਮਾਰੀ ਨੂੰ ਅਸੀਂ ਜ਼ਿੰਦਗੀ ਸਮਝ ਲਿਆ ਸਾਨੂੰ ਅਸਲ ਤੰਦਰੁਸਤੀ ਦਾ ਪਤਾ ਹੀ ਨਹੀਂ ਅਸਲ ਤੰਦਰੁਸਤੀ ਹੁੰਦੀ ਕੀ ਹੈ ਜਦੋਂ ਬੰਦਾ ਆਪਣੇ ਵਿਕਾਰਾਂ ਨੂੰ ਤੂਫਾਨ ਨੂੰ ਹਟਾਏਗਾ ਨਾ ਅੰਦਰੋਂ ਬਿਮਾਰੀ ਜਿੱਦਣ ਹਟੇਗੀ ਰੋਗ ਜਿੱਦਣ ਹਟੇਗਾ ਉਦਣ ਪਤਾ ਲੱਗਦਾ ਕਿ ਤੰਦਰੁਸਤੀ ਹੁੰਦੀ ਕੀ ਹੈ ਅਸੀਂ ਅੱਜ ਬਿਮਾਰੀ ਨੂੰ ਹੀ ਆਪਣੇ ਆਪ ਨੂੰ ਸਮਝੀ ਬੈਠੇ ਵੀ ਸ਼ਾਇਦ ਆਹੀ ਸੱਚ ਹੈ ਇਹ ਸੱਚ ਨਹੀਂ ਅਜੇ ਅਸੀਂ ਰੋਗੀ ਹਾਂ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਸਾਰੇ ਹੀ ਰੋਗੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਰੋਗ ਲੱਗਿਆ ਹੋਇਆ ਕਿਹੜੇ ਕਿਹੜੇ ਰੋਗ ਨੇ ਹਉਮੈ ਦੀਰਘ ਰੋਗ ਹੈ ਹਉਮੈ ਵਰਗਾ ਰੋਗ ਹੈ ਮਾੜਾ ਜਿਹਾ ਕੋਈ ਕੁਝ ਕਹਿ ਦੇ ਉਦਣ ਹੀ ਛਿੜ ਪੈਂਦਾ ਰੋਗ ਅੰਦਰ ਅੰਦਰ ਹੀ ਪਿਆ ਸਾਡੇ ਅੰਦਰ ਰੋਗ ਪਿਆ ਹੈ ਇੱਥੇ ਮਾੜਾ ਜਿਹਾ ਕੋਈ ਕੁਝ ਕਹਿ ਦੇ ਮੈਨੂੰ ਈਗੋ ਨੂੰ ਹਰਟ ਕਰਤਾ ਮੈਨੂੰ ਇੱਦਾਂ ਕਹਿਤਾ ਮੈਨੂੰ ਇਹ ਕਹਿਣ ਵਾਲਾ ਕੌਣ ਹੁੰਦਾ ਹੈ ਰੋਗ ਦੇ ਅੰਦਰ ਪਿਆ ਹੈ ਬੰਦੇ ਈਗੋ ਫਿਰ ਚਿੰਤਾ ਦਾ ਰੋਗ ਕਿੰਨਾ ਖਤਰਨਾਕ ਹੁੰਦਾ ਚਿੰਤਾ ਦਾ ਰੋਗ ਵੀ ਬੰਦੇ ਦੇ ਅੰਦਰ ਪਿਆ ਫਿਰ ਤ੍ਰਿਸ਼ਨਾ ਵੱਡਾ ਰੋਗ ਲੱਗਾ ਤ੍ਰਿਸ਼ਨਾ ਕਿੱਡਾ ਵੱਡਾ ਰੋਗ ਹੁੰਦੀ ਹੈ ਜਿਹੜੇ ਮਨ ਦੇ ਰੋਗ ਨੇ ਇੱਕ ਤਨ ਦੇ ਰੋਗ ਨੇ ਇੱਕ ਮਨ ਦੇ ਰੋਗ ਨੇ ਤੁਸੀਂ ਤਨ ਦੇ ਰੋਗਾਂ ਤੋਂ ਮੁਕਤ ਆਪਣੇ ਆਪ ਨੂੰ ਵੇਖਿਆ ਤਨ ਦੇ ਰੋਗਾਂ ਤੋਂ ਮੁਕਤ ਤੇ ਆਪਣੇ ਆਪ ਨੂੰ ਵੇਖਿਆ ਮਨ ਦੇ ਰੋਗ ਤੋਂ ਮੁਕਤ ਅਜੇ ਆਪਣੇ ਆਪ ਨੂੰ ਵੇਖਿਆ ਨਹੀਂ ਫਿਰ ਤਨ ਦੇ ਰੋਗਾਂ ਤੋਂ ਮੁਕਤ ਤੁਸੀਂ ਆਪਣੇ ਆਪ ਨੂੰ ਵੇਖਿਆ ਹੈਗਾ ਹੀ ਹੈ ਕਈਆਂ ਨੂੰ ਸਰੀਰ ਦਾ ਕੋਈ ਰੋਗ ਨਹੀਂ ਸਰੀਰ ਦੀ ਕੋਈ ਬਿਮਾਰੀ ਨਹੀਂ ਮਾੜੀ ਮੋਟੀ ਲੱਗਦੀ ਹੈ ਠੀਕ ਹੋ ਜਾਂਦੀ ਹੈ ਤਨ ਦੇ ਰੋਗਾਂ ਤੋਂ ਮੁਕਤ ਆਪਣੇ ਆਪ ਨੂੰ ਵੇਖਿਆ ਜਿੱਦਣ ਮਨ ਦੇ ਰੋਗਾਂ ਤੋਂ ਮੁਕਤ ਵੇਖਾਂਗੇ ਨਾ ਉਦਣ ਲੱਗਣਾ ਵੀ ਸਾਡੇ ਵਰਗਾ ਤੇ ਕੋਈ ਹੈ ਹੀ ਨਹੀਂ ਬੰਦੇ ਵਰਗਾ ਜਿਹੜਾ ਇਨਸਾਨ ਵਰਗਾ ਜਿਹੜੀ ਚੀਜ਼ ਪੈਦਾ ਕੀਤੀ ਨਾ ਕੁਦਰਤ 'ਚ ਕੁਛ ਹੈ ਨਹੀਂ ਏਦਾਂ ਦਾ ਸਭ ਤੋਂ ਨਜ਼ਾਰੇ ਲੈਣ ਵਾਲਾ ਖੁਸ਼ ਰਹਿਣ ਵਾਲਾ ਇੱਕੋ ਇੱਕ ਚੀਜ਼ ਪੈਦਾ ਕੀਤੀ ਬੰਦਾ ਸਭ ਤੋਂ ਉੱਪਰ ਪਰ ਪ੍ਰੋਬਲਮ ਇਹ ਹੈ ਇਹ ਆਪਣੇ ਆਪ ਨੂੰ ਭੁੱਲਿਆ ਹੋਇਆ ਸਾਨੂੰ ਸਾਡੇ ਮਨ ਨੂੰ ਲੱਗੇ ਆ ਰੋਗ ਤੇ ਜਿੱਦਣ ਮਨ ਦੇ ਰੋਗ ਖਤਮ ਹੋ ਗਏ ਉਦਣ ਇਹ ਲੱਗਣਾ ਵੀ ਜਿੰਨਾ ਮੈਂ ਵਧੀਆ ਸੁਖੀ ਹਾਂ ਇਹੋ ਜਿਹਾ ਤੇ ਕੋਈ ਵੀ ਨਹੀਂ ਜਿਹੋ ਜਿਹਾ ਮੈਂ ਆ ਇਹੋ ਜਿਹੀ ਫੀਲ ਤੇ ਦੁਨੀਆ 'ਚ ਕਿਸੇ ਦੀ ਵੀ ਨਹੀਂ ਪਰ ਜਿੰਨਾ ਚਿਰ ਤੂਫਾਨ ਸ਼ਾਂਤ ਨਹੀਂ ਹੁੰਦੇ ਉਨਾ ਚਿਰ ਪਤਾ ਨਹੀਂ ਲੱਗਣਾ ਰੋਗ ਇੰਨਾ ਹਾਵੀ ਹੋ ਗਿਆ ਸਾਨੂੰ ਇਹ ਲੱਗਦਾ ਇਹੋ ਹੀ ਸੱਚ ਹੈ ਰੋਗ ਸੱਚ ਨਹੀਂ ਤੰਦਰੁਸਤੀ ਸੱਚ ਹੈ ਮਨ ਦੇ ਰੋਗ ਹੈਗੇ ਆ ਨਹੀਂ ਨਹੀਂ ਮੈਨੂੰ ਤੇ ਕੋਈ ਰੋਗ ਨਹੀਂ ਨਹੀਂ ਹੈਗੇ ਕਿਸੇ ਨੇ ਮਾੜਾ ਜਿਹਾ ਕੁਛ ਬੋਲਿਆ ਉਦੋਂ ਹੀ ਛਿੜ ਜਾਣਾ ਰੋਗ ਅੰਦਰ ਪਏ ਆ ਰੋਗ ਤੇ ਜਿੰਨਾ ਚਿਰ ਅੰਦਰ ਰੋਗ ਪਏ ਰਹਿਣਗੇ ਮਨ ਦੇ ਬੇਚੈਨੀ ਖਤਮ ਨਹੀਂ ਹੁੰਦੀ ਕਦੇ ਅੰਦਰੋਂ ਬੰਦਾ ਬੇਚੈਨ ਰਹਿੰਦਾ ਵਿਆਕੁਲ ਰਹਿੰਦਾ ਵਿਆਕੁਲਤਾ ਬੰਦੇ ਦੀ ਕਦੇ ਖਤਮ ਨਹੀਂ ਹੁੰਦੀ ਭਟਕਣਾ ਖਤਮ ਨਹੀਂ ਹੁੰਦੀ ਅਸੀਂ ਕਹਿੰਦੇ ਚਲੋ ਮੂਵੀ ਵੇਖ ਕੇ ਆਈਏ ਵਿਆਕੁਲਤਾ ਮਾੜਾ ਜਿਹਾ ਨਜ਼ਾਰਾ ਆਏਗਾ ਇਹ ਕੀ ਹੈ ਹੁਣ ਨਜ਼ਾਰਾ ਗਿਆ ਹੋਇਆ ਫਿਰ ਨਜ਼ਾਰਾ ਆਏਗਾ ਚਲੋ ਮਾੜਾ ਜਿਹਾ ਘੁੰਮ ਕੇ ਆਈਏ ਨਜ਼ਾਰੇ ਲੈ ਕੇ ਆਈਏ ਇਹਦਾ ਮਤਲਬ ਹੁਣ ਨਜ਼ਾਰਾ ਹੈ ਨਹੀਂ ਪਰ ਜੇ ਅੰਦਰ ਦੀ ਵਿਆਕੁਲਤਾ ਖਤਮ ਹੋ ਗਈ ਮੂਵੀ ਵੇਖੀਏ ਚਾਹੇ ਨਾ ਵੇਖੀਏ ਬਾਹਰ ਘੁੰਮਣ ਜਾਈਏ ਚਾਹੇ ਨਾ ਜਾਈਏ ਬੰਦਾ ਹਰ ਵੇਲੇ ਇੱਕ ਰਸ ਵਿੱਚ ਰਹੇਗਾ ਫਿਰ ਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਫਿਰ ਤੇ ਸਦਾ ਆਨੰਦ ਰਹੇ ਦਿਨ ਰਾਤੀ ਆਨੰਦ ਬੰਦੇ ਦੀ ਜ਼ਿੰਦਗੀ 'ਚ ਸਦਾ ਹੀ ਬਣਿਆ ਰਹਿੰਦਾ ਫਿਰ ਚਾਹ ਚਾਹ ਬਣਿਆ ਰਹਿੰਦਾ ਆਪਣੇ ਆਪ ਵਿੱਚ ਬੰਦਾ ਫਿਰ ਖੁਸ਼ ਰਹਿਣ ਲੱਗ ਜਾਂਦਾ ਹੈ ਹੁਣ ਤੇ ਮੂਵੀ ਦੇ ਵਿੱਚ ਆਨੰਦ ਹੈ ਖੇਡ ਵਿੱਚ ਆਨੰਦ ਹੈ ਮੈਚ ਵੇਖਾਂਗੇ ਫਿਰ ਆਨੰਦ ਹੈ ਆਪਣੇ ਆਪ 'ਚ ਆਨੰਦ ਥੋੜਾ ਹੈ ਕਿਸੇ ਚੀਜ਼ 'ਚ ਆਨੰਦ ਹੈ ਗੁਰਬਾਣੀ ਕਹਿੰਦੀ ਹੈ ਆਪਣੇ ਆਪ 'ਚ ਆਨੰਦ ਲੈਣਾ ਸਿੱਖ ਆਪਣੇ ਆਪ 'ਚ ਆਨੰਦ ਲੈ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਟੈਂਕੀ ਤੋਂ ਪਾਣੀ ਭਰੀ ਜਾਓ ਸਾਥੇ ਤੋਂ ਪਾਣੀ ਲਈ ਜਾਓ ਫੀਸ ਭਰੀ ਜਾਓ ਪੈਸੇ ਭਰੀ ਜਾਓ ਸਾਥੋਂ ਪਾਣੀ ਲਈ ਜਾਓ ਗੁਰਬਾਣੀ ਕਹਿੰਦੀ ਹੈ ਆਪਣੀ ਮੋਟਰ ਆਪ ਲਾ ਲੈ ਆਪਣਾ ਨਲਕਾ ਆਪ ਲਾ ਲੈ ਆਪਣੇ ਆਨੰਦ ਦਾ ਜਿਹੜਾ ਸਾਗਰ ਹੈ ਤੇਰੇ ਅੰਦਰ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਤੇਰੇ ਅੰਦਰ ਅੰਮ੍ਰਿਤ ਦਾ ਖੂਹ ਹੈ ਇਹਨੂੰ ਪਾਣੀ ਕੱਢ ਤੇ ਪੀ ਯਾਦ ਰੱਖਣਾ ਬਾਹਰ ਦਾ ਜਿੰਨਾ ਮਰਜ਼ੀ ਪਾਣੀ ਪੀ ਲਓ ਪਿਆਸ ਨਹੀਂ ਬੁਝੇਗੀ ਤੁਹਾਡੇ ਅੰਦਰੋਂ ਆਉਣਾ ਚਾਹੀਦਾ ਅੰਦਰੋਂ ਆਨੰਦ ਆਉਣਾ ਚਾਹੀਦਾ ਆਪਣਾ ਆਨੰਦ ਆਪਣਾ ਪਾਣੀ ਆਪਣੇ ਅੰਦਰੋਂ ਜਦੋਂ ਪ੍ਰਗਟ ਹੁੰਦਾ ਨਾ ਫਿਰ ਜ਼ਿੰਦਗੀ ਜਿਉਣ ਦਾ ਨਜ਼ਾਰਾ ਆਉਂਦਾ ਫਿਰ ਮਨ ਸਦਾ ਖੁਸ਼ ਰਹਿੰਦਾ ਤਾਂ ਕਰਕੇ ਮਨ ਦੇ ਰੋਗ ਖਤਮ ਕਰੋ ਕਰ ਇਸ਼ਨਾਨ ਭਾਈ ਇਸ਼ਨਾਨ ਕਰੋ ਕਾਹਦੇ ਨਾਲ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕੁਦਰਤ ਦੇ ਨਿਯਮ ਨੂੰ ਧਿਆਨ ਚ ਰੱਖਿਓ ਸਿਮਰਦੇ ਰਹਿਓ ਚੇਤਾ ਰੱਖਿਓ ਮਨ ਤਨ ਭਏ ਅਰੋਗਾ ਫਿਰ ਮਨ ਤਨ ਅਰੋਗ ਰਹੇਗਾ ਹਮੇਸ਼ਾ ਆਨੰਦ ਬਣਿਆ ਰਹੇਗਾ ਸਾਰੇ ਬੋਲਿਆ ਕਰੋ ਗੁਰਬਾਣੀ ਦੀ ਪੰਗਤੀ ਸਾਰਿਆਂ ਦੀ ਰਸਨਾ ਤੇ ਆਉਣੀ ਚਾਹੀਦੀ ਹੈ ਸਾਰੇ ਕੀਰਤਨ ਕਰੋ ਇੱਕ ਵਾਰੀ ਬੋਲਿਓ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜੀ ਪੜੋ ਭੈਣਾ ਬੋਲੋ ਕਰ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜੀ ਭਏ ਅਰੋਗਾ ਪੜੋ ਪੜੋ ਕਰ ਇਸ਼ਨਾਨ
ਵਾਹ ਬੈਠੋ ਵਤਨ ਭਏ ਅਲੋਕਾ ਜੀ ਭਏ ਅਲੋਕਾ ਜੀ ਭਏ ਅਲੋਕਾ ਜੀ ਭਏ ਅਲੋਕਾ ਜੀ ਵਤਨ ਭਏ ਫੜੋ ਸਾਰੇ ਵਤਨ
ਵਾਹ ਭਾਈ ਵਾਹ
ਪਏ ਅਰੋਗਾ ਜੀ ਪਏ ਅਰੋਗਾ ਜੀ ਉਹ ਪਏ ਅਰੋਗਾ ਜੀ ਮਤਨ ਪਏ ਅਰੋਗਾ ਜੀ ਮਤਨ ਪਏ ਪੜੋ 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 ਪੈੜੋ ਕਰਿਸ਼ਨ ਸਿਮਰ ਪ੍ਰਭ ਆਪਣਾ ਮੰਤਨ ਭਏ ਅਰੋਗਾ ਕਰਿਸ਼ਨ ਸਿਮਰ ਪ੍ਰਭ ਆਪਣਾ ਭਏ ਅਰੋਗਾ ਜੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਮਨ ਦਾ ਇਸ਼ਨਾਨ ਕਰਾ ਭਾਈ ਮਨ ਦੀ ਨਿਰਮਲ ਨਿਰਮਲਤਾ ਹੋਣੀ ਬੜੀ ਜ਼ਰੂਰੀ ਹੈ ਮਨ ਜਿੰਨਾ ਚਿਰ ਨਿਰਮਲ ਨਹੀਂ ਹੁੰਦਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਮਨ ਨੂੰ ਨਿਰਮਲ ਕਰ ਮਨ ਨੂੰ ਸ਼ੁੱਧ ਕਰ ਤੇ ਯਾਦ ਰੱਖਣਾ ਤਨ ਨੂੰ ਵੀ ਸਾਫ਼ ਆਪ ਕਰਨਾ ਪੈਂਦਾ ਹੈ ਹੁਣ ਬੰਦੇ ਨੇ ਢਿੱਡ ਵਧਾਇਆ ਹੋਵੇ ਖਾ ਖਾ ਕੇ ਰੱਬ ਆ ਕੇ ਘਟਾ ਸਕਦਾ ਵੀ ਲਿਆ ਤੇਰਾ ਢਿੱਡ ਅੰਦਰ ਨੂੰ ਕਰਦੀ ਹੈ ਜੇ ਰੱਬ ਘਟਾਉਂਦਾ ਹੁੰਦਾ ਤੇ ਆਪਣੇ ਭਗਤਾਂ ਦੇ ਤੇ ਢਿੱਡ ਵਧਣੇ ਨਹੀਂ ਚਾਹੀਦੇ ਸੀ ਬਾਬਿਆਂ ਦੇ ਤੇ ਸਭ ਦੇ ਫਿੱਟ ਹੋਣੇ ਚਾਹੀਦੇ ਸੀ ਪਰ ਸਾਰੇ ਮੈਨੂੰ ਲੱਗਦਾ ਹੈ ਜਗਤ ਵਿੱਚੋਂ ਜੇ ਜ਼ਿਆਦਾ ਗੋਗੜਾਂ ਨੇ ਤੇ ਬਾਬਿਆਂ ਦੀਆਂ ਨੇ ਹੈ ਕਿ ਨਹੀਂ ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ ਗਲਤ ਖਾਣਾ ਹੈ ਤੇ ਫਲ ਤੇ ਉਹਦਾ ਮਿਲੇਗਾ ਹੀ ਨਾ ਅੱਛਾ ਗੋਗੜ ਵਧਾਈ ਆਪ ਹੈ ਠੀਕ ਕੌਣ ਕਰੇਗਾ ਆਪੇ ਕਰੇਗਾ ਜੇ ਗੋਗੜ ਵਧਣ ਦੇ ਉੱਤੇ ਸਾਲ ਦੋ ਸਾਲ ਲੱਗ ਜਾਂਦੇ ਆ ਨਾ ਤੇ ਘਟਾਉਣ ਤੇ ਵੀ ਚਾਰ ਛੇ ਮਹੀਨੇ ਸਾਲ ਲੱਗ ਜਾਂਦੇ ਆ ਘਟਦਿਆਂ ਘਟਦਿਆਂ ਹੀ ਘਟਦੀ ਨਾ ਘਟਦਿਆਂ ਘਟਦਿਆਂ ਘਟ ਜਾਂਦੇ ਇਸੇ ਤਰ੍ਹਾਂ ਮਨ ਦੇ ਜਿਹੜੇ ਰੋਗ ਨੇ ਕਿਸੇ ਨੇ ਨਹੀਂ ਲਾਏ ਆਪੇ ਲਾਏ ਹੋਮੇ ਹੋਮੇ ਨੂੰ ਵੀ ਆਪੇ ਅੰਦਰ ਵਧਾਇਆ ਹੋਇਆ ਮੇਰੇ ਚ ਤੇ ਹੋਮੇ ਹੈ ਹੀ ਨਹੀਂ ਨਾ 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 ਇਹ ਤੇ ਛੇੜੇ ਕੋਈ ਫਿਰ ਪਤਾ ਲੱਗਣਾ ਈਗੋ ਕਿੰਨੀ ਕੁ ਹੈ ਤ੍ਰਿਸ਼ਨਾ ਕਿੰਨੀ ਕੁ ਹੈ ਲੋਭ ਕਿੰਨਾ ਕੁ ਹੈ ਮੋਹ ਕਿੰਨਾ ਕੁ ਹੈ ਇਹ ਤੇ ਅੰਦਰ ਬੈਠੇ ਹੈ ਬੜੇ ਵਕਾਰ ਵਧਾਏ ਵੀ ਆਪ ਹਨ ਅਕਲ ਲੈ ਕੇ ਸਮਝ ਲੈ ਕੇ ਗਿਆਨ ਦਾ ਸਾਬਣ ਲੈ ਕੇ ਕੱਢਣੇ ਵੀ ਆਪ ਪੈਣਗੇ ਇਹਨਾਂ ਦੀਆਂ ਜੜਾਂ ਕੱਢਣੀਆਂ ਪੈਂਦੀਆਂ ਆਪਣੇ ਅੰਦਰੋਂ ਵਿਕਾਰਾਂ ਨੂੰ ਬੜੇ ਹੌਲੀ 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 ਕੱਢਣਾ ਪੈਂਦਾ ਹੈ ਬੜਾ ਕੁਝ ਜਿਹੜਾ ਹੈ ਨਾ ਆਪ ਹੌਲੀ ਹੌਲੀ ਅੰਦਰੋਂ ਸਾਫ਼ ਕਰਨਾ ਪੈਂਦਾ ਕਿਸੇ ਨੇ ਨਹੀਂ ਕਰਨਾ ਇਹ ਯਾਦ ਰੱਖਣਾ ਗਿਆਨ ਗੁਰੂ ਸਾਹਿਬ ਤੋਂ ਅਸੀਂ ਲਵਾਂਗੇ ਪਰ ਕਰਨਾ ਆਪ ਪੈਣਾ ਗੰਦ ਆਪ ਪਾਇਆ ਆਪੇ ਸਾਫ਼ ਕਰੇਗਾ ਇੱਥੇ ਨਹੀਂ ਕਰਦਾ ਕੋਈ ਘਰਾਂ 'ਚ ਚੱਲ ਜਾਂਦਾ ਬੀਬੀ ਇਹ ਕਰਦੀ ਸਾਫ਼ ਗੰਦ ਅਸੀਂ ਪਾਉਂਦੇ ਹਾਂ ਮਾਤਾ ਝਾੜੂ ਲਾਉਂਦੀ ਹੈ ਸਫਾਈ ਝਾੜੂ ਸਾਰਾ ਕੰਮ ਮਾਤਾ ਕਰਦੀ ਕਈਆਂ ਘਰਾਂ 'ਚ ਨੌਕਰ ਰੱਖੇ ਆ ਤੁਸੀਂ ਨੌਕਰ ਸਾਫ਼ ਸਫਾਈ ਕਰ ਦੇਣਗੇ ਗੰਦ ਅਸੀਂ ਪਾ ਦਿੰਦੇ ਹਾਂ ਪਰ ਮਨ ਦੀ ਸਫਾਈ ਬੰਦੇ ਨੂੰ ਆਪ ਕਰਨੀ ਪੈਂਦੀ ਹੈ ਮਨ ਸਾਫ਼ ਆਪ ਕਰਨਾ ਪੈਂਦਾ ਹੈ ਇਹਦੀ ਸਫਾਈ ਨਹੀਂ ਕਰ ਸਕਦਾ ਕੋਈ ਅੰਦਰ ਕੋਈ ਵੜ ਹੀ ਨਹੀਂ ਸਕਦਾ ਤੇਰੇ ਮਨ ਤੱਕ ਨਹੀਂ ਕੋਈ ਜਾ ਸਕਦਾ ਦਿਮਾਗ ਤੱਕ ਡਾਕਟਰ ਜਾ ਸਕਦਾ ਵਿੱਚ ਜਿਹੜਾ ਮਾਈਂਡ ਹੈ ਇਹਦੇ ਤੱਕ ਕੋਈ ਨਹੀਂ ਜਾ ਸਕਦਾ ਮਨ ਦੀ ਸਫਾਈ ਆਪ ਕਰਨੀ ਪੈਂਦੀ ਹੈ
ਅਸੀਂ ਤੇ ਬੜੇ ਸਾਫ ਹਾਂ। ਨਹੀਂ 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 ਨਹੀਂ, ਅਜੇ ਬੜਾ ਸਾਫ ਕਰਨ ਵਾਲਾ। ਜਿੰਨੇ ਆਪਣੇ ਬੰਦੇ ਆ ਨਾ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ, ਆਪਣੇ ਵਾਲਾ ਜਿਹੜਾ ਲਾਣਾ, ਜਿਹੜੇ ਕਹਿੰਦੇ ਸਾਨੂੰ ਸਮਝ ਆ ਗਈ, ਗਿਆਨ ਹੋ ਗਿਆ, ਰੱਬ ਤੇ ਹੈ ਨਹੀਂ, ਰੱਬ ਤੇ ਹੈ ਨਹੀਂ, ਇਹ ਤੇ ਤੁਸੀਂ ਸੁਣ ਲਿਆ। ਪਰ ਜਿਹੜਾ ਰੱਬ ਮੈਂ ਦੱਸਿਆ ਸੀ ਉਹ ਕਿਉਂ ਨਹੀਂ ਸੁਣਿਆ? ਅੱਧੀ ਅੱਧੀ ਸਟੇਟਮੈਂਟ ਸੁਣੀ, ਅੱਧੀ ਨਹੀਂ ਸੁਣੀ। ਮੈਂ ਇੱਕ ਗੱਲ ਕਹੀ ਸੀ, ਰੱਬ ਹੈ ਨਹੀਂ, ਪੁਜਾਰੀ ਵਾਲਾ ਦੱਸਿਆ ਰੱਬ ਹੈ ਨਹੀਂ, ਸੱਚ ਹੈ, ਪਰ ਮੈਂ ਕਿਹਾ ਸੀ ਕੁਦਰਤ ਦਾ ਨਿਜਮ ਹੀ ਰੱਬ ਹੈ, ਇਹਨੂੰ ਸੀਰੀਅਸ ਨਹੀਂ ਲਿਆ। ਇੰਨੀ ਗੱਲ ਤੇ ਸੁਣਦੀ, ਰੱਬ ਹੈ ਨਹੀਂ, ਅੱਛਾ ਫਿਰ ਤੇ ਮੌਜਾਂ ਲੱਗ ਗਈਆਂ, ਰੱਬ ਤੇ ਹੈ ਹੀ ਨਹੀਂ। ਪਰ ਜਿਹੜਾ ਕੁਦਰਤ ਦਾ ਨਿਜਮ ਹੈ, ਮਾਫ ਕਰਨਾ, ਇਹਦੇ ਨਾਲੋਂ ਚੰਗਾ ਵੀ ਕੋਈ ਨਹੀਂ, ਪਿਆਰਾ ਵੀ ਕੋਈ ਨਹੀਂ, ਇਹ ਤੋਂ ਖਤਰਨਾਕ ਵੀ ਕੋਈ ਨਹੀਂ। ਇਹਨੂੰ ਤੇ ਸੀਰੀਅਸ ਹੀ ਨਹੀਂ ਲਿਆ ਇਸ ਗੱਲ ਨੂੰ ਸਾਡੇ ਬੰਦਿਆਂ ਨੇ, ਇਹਨੂੰ ਸੀਰੀਅਸ ਨਹੀਂ ਲਿਆ, ਇੱਦਾਂ ਸੋਚ ਲਿਆ ਵੀ ਚੱਲ ਕੋਈ ਗੱਲ ਨਹੀਂ, ਇਹ ਤੇ ਗੱਲ ਹੀ ਨਹੀਂ ਕੋਈ, ਵੀ ਕੁਦਰਤ ਦਾ ਵਿਧਾਨ ਤੇ ਪਤਾ ਹੀ ਹੈ, ਬੱਚਾ ਪੈਦਾ ਕਰਨ ਵਾਸਤੇ ਵੀ ਕੋਈ ਵਿਧਾਨ ਹੈ, ਕੁਦਰਤ ਦਾ ਨਿਯਮ ਹੈ। ਦਰਖਤ ਲਾਣਾ, ਉਹਨੂੰ ਧੁੱਪ ਚ ਲਾਓ, ਉਹਨੂੰ ਛਾਂ ਵੀ ਚਾਹੀਦੀ, ਧੁੱਪ ਵੀ ਚਾਹੀਦੀ, ਇਹ ਵੀ ਨਿਯਮ ਹੈ, ਇਹ ਵੀ ਇਹ ਸਾਰੇ ਨਿਯਮ ਸਮਝ ਲਏ। ਖਾਣਾ ਇਦਾਂ ਦਾ ਖਾਓ, ਸਿਹਤ ਠੀਕ ਰੱਖੋ, ਨਾ ਖਾਓ, ਇਹ ਸਮਝ ਲਿਆ। ਪਰ ਮੈਂ ਤੇ ਇਹ ਗੱਲ ਸਮਝੀ ਹੈ ਵੀ ਕੁਦਰਤ ਦਾ ਵਿਧਾਨ ਤੇ ਤੁਹਾਡੇ ਵਿਚਾਰਾਂ ਤੇ ਵੀ ਕੰਮ ਕਰਦਾ, ਇੱਕ ਇੱਕ ਥੋਟ ਦੇ ਉੱਤੇ ਵੀ ਸਜ਼ਾ ਲੈ ਦੇਣ ਵਾਸਤੇ ਬੈਠਾ ਹੈ। ਜਿਹਨੂੰ ਕਹਿੰਦੇ ਨਾ ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਕੁਦਰਤ ਦਾ ਨਿਯਮ ਬਣਿਆ ਤੇ ਨਿਯਮ ਦੇ ਉੱਤੇ ਧਰਮ ਰਾਜਾ ਬਣਿਆ ਹੋਇਆ। ਅਸੀਂ ਤੇ ਇੱਕ ਵਿਚਾਰ ਵੀ ਜਦੋਂ ਗਲਤ ਮਨ ਚ ਲੈ ਆਉਂਦੇ ਹਾਂ ਨਾ, ਉਹਦੀ ਵੀ ਸਜ਼ਾ ਮਿਲਣ ਲੱਗ ਜਾਂਦੀ ਹੈ। ਮਰਨ ਤੋਂ ਬਾਅਦ ਧਰਮ ਰਾਜਾ ਹੈ ਨਹੀਂ, ਇਹ ਤੇ ਗੱਲ ਸੁਣ ਲਈ, ਪਰ ਜਿਹੜਾ ਕੁਦਰਤ ਦਾ ਵਿਧਾਨ ਧਰਮ ਰਾਜਾ ਜਿਹੜਾ ਸਾਡੇ ਅੰਦਰ ਹੀ ਬੈਠਾ ਹੈ, ਇੱਕ ਇੱਕ ਥੋਟ ਵਾਸਤੇ ਵੀ ਸੋਚਦਾ ਹੈ। ਤੁਸੀਂ ਸੋਚ, ਮੈਂ ਤੁਹਾਨੂੰ ਸਮਝਾਉਂਦਾ ਜੇ ਤੁਹਾਡੇ ਪਕੜ ਚ ਆ ਜਾਏਗਾ। ਮੰਨ ਲਓ ਵੀ ਤੁਹਾਡਾ ਗੁਆਂਢੀ, ਤੁਹਾਡਾ ਪਰਿਵਾਰ ਦਾ ਮੈਂਬਰ, ਤੁਹਾਡਾ ਹੀ ਕੋਈ ਰਿਸ਼ਤੇਦਾਰ ਤੁਹਾਡੇ ਸਾਹਮਣੇ ਸਵਿਫਟ ਗੱਡੀ ਲੈ ਆਇਆ, ਤੁਹਾਡੇ ਕੋਲ ਗੱਡੀ ਛੋਟੀ ਹੈ, ਗੁਆਂਢੀ ਜਾਂ ਤੁਹਾਡਾ ਰਿਸ਼ਤੇਦਾਰ ਵੱਡੀ ਗੱਡੀ ਲੈ ਆਇਆ, ਤੁਸੀਂ ਉਹਨੂੰ ਕਹਿਣਾ ਵਾਹ ਜੀ ਵਾਹ, ਬਹੁਤ ਵਧੀਆ, ਚਲੋ ਚੰਗਾ ਕੀਤਾ, ਕਹਿਣਾ ਗੱਡੀ ਆ ਗਈ, ਡੱਬਾ ਦੇ ਦਿੱਤਾ, ਡੱਬਾ ਲੈ ਲਿਆ। ਪਰ ਅੰਦਰ ਜੈਲਸ ਦਾ ਇੱਕ ਥੋਟ ਪੈਦਾ ਹੋ ਗਿਆ ਵੀ ਯਾਰ ਇਹਨੇ ਕਮਾਲ ਕਰਤੀ, ਤੁਹਾਨੂੰ ਲੱਗਿਆ ਵੀ ਮਾੜੀ ਜੀ ਜੈਲਸ ਆਇਆ ਸਿੱਖਿਆ, ਐਡਾ ਬਰੀਕ ਹੈ ਸਾਨੂੰ ਪਤਾ ਵੀ ਨਹੀਂ ਲੱਗਣਾ। ਤਿੰਨ ਚਾਰ ਦਿਨਾਂ ਬਾਅਦ ਨੀਂਦ ਨਹੀਂ ਆ ਰਹੀ, ਨੀਂਦ ਉੱਡੀ ਹੋਈ ਹੈ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਉਹ ਬੀਜ ਉਦਣ ਬੀਜਿਆ ਸੀ ਤੜਫਾ ਹੋਣ ਰਿਹਾ, ਉਹ ਅੰਦਰ ਨਾਲ ਹੀ, ਕਿਉਂਕਿ ਜਿਹਾ ਬੀਜਿਆ ਸੋ ਲਾਉਣਾ, ਕਿਸੇ ਨੂੰ ਵੇਖ ਕੇ ਸੜਿਆ ਉਹ ਬੀਜ ਬੀਜਿਆ ਗਿਆ, ਜੈਲਸ ਕੀਤੀ ਬੀਜ ਬੀਜਿਆ ਗਿਆ, ਈਰਖਾ ਕੀਤੀ ਬੀਜ ਬੀਜਿਆ ਗਿਆ, ਹੋਮੇ ਆਈ ਮੇਰੇ ਵਰਗਾ ਕਿਹੜਾ, ਇਹ ਕੱਖ ਨਹੀਂ ਪਤਾ, ਐਵੇਂ ਤੁਰੀ ਫਿਰਦੀ ਦੁਨੀਆ, ਇਹਨਾਂ ਨੂੰ ਕਮਲਿਆਂ ਨੂੰ ਪਤਾ ਹੀ ਨਹੀਂ, ਇਹ ਕਮਲੇ ਤੁਰੇ ਫਿਰਦੇ ਨੇ, ਈਗੋ ਆ ਗਈ, ਹੰਕਾਰ ਆ ਗਿਆ, ਅਗਿਆਨੀ ਦੁਖੀ ਨੇ, ਉਹਨਾਂ ਨੂੰ ਗਿਆਨ ਨਹੀਂ, ਅਗਿਆਨੀ ਹੋਣ ਕਰਕੇ ਭਟਕ ਰਹੇ ਨੇ, ਉਹ ਵੀ ਦੁਖੀ ਨੇ, ਤੇ ਕਈਆਂ ਨੂੰ ਗਿਆਨ ਹੋ ਗਿਆ, ਸਮਝ ਹੋ ਗਈ, ਦੁਖੀ ਉਹ ਵੀ ਨੇ, ਉਹ ਦੁਖੀ ਉਹ ਤੇ ਭਟਕਦੇ ਫਿਰਦੇ ਨੇ, ਅਗਿਆਨੀ ਨੇ, ਗਿਆਨ ਨਹੀਂ। ਪਰ ਇੱਥੇ ਗਿਆਨ ਦਾ ਮਾਨ ਹੋ ਗਿਆ ਵੀ ਸਾਨੂੰ ਤੇ ਸਮਝ ਬਹੁਤ ਆ ਗਈ, ਸਾਨੂੰ ਤੇ ਪਤਾ ਬਹੁਤ ਲੱਗ ਗਿਆ, ਸਾਨੂੰ ਤੇ ਨੌਲੇਜ ਬਹੁਤ ਹੈ। ਮਾਫ ਕਰਨਾ, ਮੈਂ ਤੁਹਾਨੂੰ ਫੇਰ ਬੇਨਤੀ ਕਰਦੇ ਆ, ਜਿੰਨਾ ਮਰਜ਼ੀ ਲੈ ਲਓ ਇਹ ਜਾਣਕਾਰੀਆਂ ਨੇ, ਇਹ ਆਪਣਾ ਗਿਆਨ ਨਹੀਂ, ਜਾਣਕਾਰੀ ਦਿੱਤੀ ਜਾ ਸਕਦੀ ਹੈ, ਗਿਆਨ ਤੇ ਕਮਾਉਣਾ ਪੈਂਦਾ ਹੈ ਜ਼ਿੰਦਗੀ 'ਚ। ਜਿੱਦਣ ਗੁਰੂ ਆ ਗਿਆ ਨਾ, ਉਦਣ ਮੈਂ ਬੇਨਤੀ ਕਰਦੇ ਆ, ਦੁਖੀ ਨਹੀਂ ਕੋਈ ਕਰ ਸਕਦਾ, ਜਿੱਦਣ ਸਾਡੀ ਜ਼ਿੰਦਗੀ 'ਚ ਗੁਰੂ ਆ ਗਿਆ, ਗਿਆਨ ਪ੍ਰਗਟ ਹੋ ਗਿਆ, ਜਿੱਦਣ ਜ਼ਿੰਦਗੀ 'ਚ ਜਿਹੜਾ ਲਿਆ ਜਾਂਦਾ ਹੈ ਤੇ ਜਾਣਕਾਰੀ ਹੈ, ਇਹ ਤੇ ਇਨਫੋਰਮੇਸ਼ਨ ਹੈ, ਇਨਫੋਰਮੇਸ਼ਨ ਵਿੱਚ ਤੇ ਪ੍ਰੈਕਟੀਕਲਿਟੀ ਵਿੱਚ ਫਰਕ ਹੁੰਦਾ, ਆਪਣੇ ਤਜਰਬੇ ਦੇ ਵਿੱਚ ਜਿਹੜਾ ਆਉਂਦਾ ਉਹ ਗਿਆਨ ਹੁੰਦਾ, ਜਿਹੜਾ ਆਪਣੇ ਐਕਸਪੀਰੀਅੰਸ 'ਚ ਆਉਂਦਾ ਉਹ ਗਿਆਨ ਹੁੰਦਾ, ਜਿਹੜਾ ਸਾਨੂੰ ਕੋਈ ਦਿੰਦਾ ਉਹ ਇਨਫੋਰਮੇਸ਼ਨ ਦਿੰਦਾ, ਜਾਣਕਾਰੀ ਦਿੰਦਾ, ਗਿਆਨ ਤੇ ਕਮਾਉਣਾ ਪੈਂਦਾ, ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਪੈਂਦਾ, ਪ੍ਰਗਟ ਹੁੰਦਾ ਹੈ ਗਿਆਨ, ਹਮੇਸ਼ਾ ਬੰਦੇ ਦੇ ਅੰਦਰ ਪ੍ਰਗਟ ਹੁੰਦਾ ਹੈ ਗਿਆਨ, ਆਉਣਾ ਹੈ। ਜਿਹੜਾ ਆ ਲੈਂਦੇ ਆ ਤੁਸੀਂ, ਇਹ ਤੇ ਇਨਫੋਰਮੇਸ਼ਨ ਆ ਨੇ, ਜਾਣਕਾਰੀਆਂ, ਜਾਣਕਾਰੀ ਨੂੰ ਗਿਆਨ ਨਾ ਸਮਝੋ, ਇਹ ਵੀ ਈਗੋ ਹੈ, ਹੰਕਾਰ ਹੈ, ਜਾਣਕਾਰੀ ਬਹੁਤ ਹੈ, ਬੜਾ ਹੰਕਾਰ ਹੋ ਜਾਂਦਾ, ਤਜਰਬੇ ਚ ਲਿਆ, ਐਕਸਪੀਰੀਅੰਸ ਚ ਲਿਆ,
ਜਦੋਂ ਤਜਰਬੇ ਚ ਆਏਗਾ ਫਿਰ ਪਤਾ ਲੱਗਦਾ ਵੀ ਇਹ ਗਿਆਨ ਅਸਲ ਚ ਹੈ ਕੀ। ਜਾਣਕਾਰੀ ਤਜਰਬੇ ਚ ਆ ਕੇ ਫਿਰ ਆਪਣਾ ਬਣਦੀ ਹੈ, ਫਿਰ ਉਹ ਗਿਆਨ ਬਣਦਾ ਸਾਡਾ ਗਿਆਨ, ਉਹ ਕਰਦਾ ਬੰਦੇ ਨੂੰ ਸ਼ਾਂਤ, ਉਹ ਬੰਦੇ ਦਾ ਭਲਾ ਕਰਦਾ ਆਪਣਾ ਗਿਆਨ। ਸੋ ਤਾਂ ਕਰਕੇ ਗੁਰੂ ਸਾਹਿਬ ਤੋਂ ਅਸੀਂ ਜਾਣਕਾਰੀਆਂ ਲਈਏ, ਸਮਝ ਲਈਏ, ਅਕਲ ਲਈਏ। ਕਹਿਣ ਨੂੰ ਆਪਾਂ ਕਹਿ ਦਿੰਦੇ ਵੀ ਗਿਆਨ ਲਿਆ, ਗਿਆਨ ਤੇ ਪ੍ਰਗਟ ਹੋਣਾ, ਕਮਾਉਣਾ ਹੈ ਆਪ, ਅਸੀਂ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰਨਾ। ਤੇ ਬਰੀਕੀ ਦੇ ਨਾਲ ਹੁਣ ਵੇਖੋ ਤੁਹਾਡੇ ਸਰੀਰ ਦੇ ਉੱਤੇ ਮੈਲ ਪਈ ਹੈ, ਕਈ ਵਾਰੀ ਪਤਾ ਹੀ ਨਹੀਂ ਲੱਗਦਾ। ਬੰਦਾ ਕਹਿੰਦਾ ਮੈਂ ਤੇ ਰੋਜ਼ ਨਹਾਉਂਦਾ, ਮੈਂ ਤੇ ਚੰਗੀ ਤਰ੍ਹਾਂ ਮੈਲ ਲਾਈ ਹੈ। ਇੱਕ ਦਿਨ ਘਰ ਵਾਲੀ ਕਹਿੰਦੀ ਖੜ ਜਾ ਮਾੜਾ ਜਾ, ਤੂੰ ਇੱਥੇ ਮੜ ਜਾ, ਮੂਧਾ ਪਈ। ਉਹ ਮੂਧਾ ਪਿਆ ਤੇ ਜਦੋਂ ਉਹਨੇ ਚੰਗੀ ਤਰ੍ਹਾਂ ਐ ਹੱਥ ਨਾਲ ਰਗੜਿਆ 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 ਰਗੜਿਆ, ਉਹ ਮੈਲ ਦੀਆਂ ਬੱਤੀਆਂ ਬਣ ਬਣ ਲੈਂਦੀਆਂ ਕੰਡ ਤੋਂ। ਉਹ ਮੈਂ ਤੇ ਰੋਜ਼ ਸਾਬਣ ਲਾਉਂਦਾ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਆਹ ਵੀ ਹੈਗੀ ਹੈ ਮੈਲ, ਇਹ ਤੇ ਮੈਂ ਵੇਖੀ ਨਹੀਂ। ਆ ਗਰਦਨ ਨੂੰ ਐ ਜਦੋਂ ਚੰਗੀ ਤਰ੍ਹਾਂ ਮਲਿਆ 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 ਮਲਿਆ, ਰੋਜ਼ ਸਾਬਣ ਲਾਉਂਦਾ ਸੀ ਫਿਰ ਵੀ ਬੱਤੀਆਂ ਬਣ ਬਣ ਲੈਂਦੀ ਹੈ, ਹੈਗੀ ਹੈ ਮਣ ਜਾ ਰਗੜਨ ਦੀ ਲੋੜ ਸੀ, ਹੈਗੀ ਹੈ। ਇਸ ਤਰ੍ਹਾਂ ਮਨ ਵਿੱਚ ਮੈਲ ਬਹੁਤ ਪਈ ਹੈ, ਮਾੜੀ ਜੀ ਰਗੜਨ ਦੀ ਲੋੜ ਪੈਣੀ। ਜਿੱਦਣ ਤੁਹਾਡੇ ਜੜੋਂ ਨਿਕਲਦੀ ਹੈ ਨਾ, ਅੰਦਰੋਂ ਨਿਕਲਦੀ ਹੈ, ਉਹ ਫਿਰ ਜਦੋਂ ਬਿਲਕੁਲ ਸਫਾਈ ਹੁੰਦੀ ਹੈ ਫਿਰ ਨਜ਼ਾਰਾ ਆਉਂਦਾ, ਫਿਰ ਬੰਦੇ ਨੂੰ ਸੁੱਖ ਮਿਲਦਾ ਵੀ ਆਹ ਵੀ ਅੰਦਰ ਗੰਦ ਭਰਿਆ ਪਿਆ, ਸਾਡੇ ਅੰਦਰ ਆਹ ਵੀ ਪ੍ਰੋਬਲਮ ਪਈ ਹੈ, ਆਹ ਵੀ ਪਈ ਹੈ। ਫਿਰ ਜਿਹੜਾ ਨਾ ਅਸਲ ਸਕੂਨ ਜਿਹੜਾ ਉਹਨਾਂ ਚਿਰ ਨਹੀਂ ਮਿਲਣਾ ਜਿੰਨਾ ਚਿਰ ਅਸੀਂ ਐਕਸਪੀਰੀਅੰਸ ਨਹੀਂ ਕਰਦੇ। ਕਈ ਵਾਰੀ ਨਾ ਬੜੀ ਬਰੀਕੀ ਦੇ ਨਾਲ ਆਪਣੇ ਆਪ ਨੂੰ ਵੇਖਣਾ ਪੈਂਦਾ। ਤੇ ਮੈਂ ਇਹ ਬੇਨਤੀ ਕਰਾਂਗਾ ਕਿ ਆਪਣੇ ਆਪ ਨੂੰ ਕਈ ਵਾਰੀ ਟਿਕਾ ਕੇ ਆਪਣੇ ਮਨ ਨੂੰ ਵੇਖਣਾ ਪੈਂਦਾ। ਵੇਖੋ ਫਿਰ ਸੁਣੋ, ਸਾਡੇ ਗਿਆਨ ਇੰਦਰੇ ਨੇ ਜਿਹੜੇ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜੀਭ, ਚਮੜੀ ਨਾਲ ਸਪਰਸ਼ ਕਰਦੇ ਹਾਂ ਤੇ ਸਾਡਾ ਨੱਕ, ਇਹ ਸਾਡੇ ਪੰਜੇ ਗਿਆਨ ਇੰਦਰੇ। ਪੰਜੇ ਗਿਆਨ ਇੰਦਰੇ ਬਾਹਰ ਮੁਖੀ ਨੇ, ਕਦੇ ਕਿਸੇ ਨੂੰ ਵੇਖ ਲੈ, ਕਦੇ ਕਿਸੇ ਬਾਰੇ ਸੁਣ ਲੈ, ਕਦੇ ਕਿਸੇ ਨੂੰ ਸੁੰਘ ਲੈ, ਕਦੇ ਟੱਚ ਕਰ ਲੈ, ਬਾਹਰ ਮੁਖੀ ਨੇ ਸਾਡੇ ਗਿਆਨ ਇੰਦਰ। ਬਾਹਰ ਦਾ ਪਤਾ ਲੱਗੀ ਜਾਂਦਾ ਲੱਗੀ ਜਾਂਦਾ ਲੱਗੀ ਜਾਂਦਾ, ਆਪਣੇ ਅੰਦਰ ਨੂੰ ਕਦੇ ਬੰਦੇ ਨੇ ਵੇਖਿਆ ਹੀ ਨਹੀਂ ਹੁੰਦਾ। ਆਪਾਂ ਕਹੀ ਜਾਈਏ ਹਾਂਜੀ ਮੇਰੇ ਅੰਦਰ ਤੇ ਮੈਲ ਹੈ ਨਹੀਂ, ਤੇ ਉਹ ਵੇਖੀ ਕਿੱਦਣ, ਤੂੰ ਅੰਦਰ ਗਿਆ ਕਿੱਦਣ, ਆਪਣੇ ਅੰਦਰ ਵੇਖਿਆ ਕਿੱਦਣ। ਤੇ ਯਾਦ ਰੱਖਣਾ ਵੇਖਣ ਦੀ ਵੀ ਟਕਨੀਕ ਹੁੰਦੀ ਹੈ, ਆਪਣੇ ਅੰਦਰ ਜਾ ਕੇ ਵੇਖਣਾ ਇਹਦੀ ਵੀ ਇੱਕ ਟਕਨੀਕ ਹੁੰਦੀ ਹੈ, ਢੰਗ ਹੁੰਦਾ। ਜਦੋਂ ਬੰਦਾ ਵੇਖਦਾ ਹੈ ਫਿਰ ਜਾ ਕੇ ਪਤਾ ਲੱਗਦਾ। ਸੋ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਕਿ ਕੁਦਰਤ ਦਾ ਵਿਧਾਨ ਹੀ ਰੱਬ ਹੈ, ਕੁਦਰਤ ਦੇ ਨਿਯਮਾਂ ਦੇ ਵਿੱਚ ਚੱਲਣਾ ਬੜਾ ਜ਼ਰੂਰੀ ਹੈ, ਨਿਯਮ ਨਾ ਤੋੜਿਓ। ਕੁਦਰਤ ਦਾ ਨਿਯਮ ਤੋੜਾਂਗੇ ਬਹੁਤ ਵੱਡੀ ਸਜ਼ਾ ਮਿਲਦੀ ਹੈ। ਜਦੋਂ ਇਹਨੂੰ ਗਹਿਰਾਈ ਦੇ ਨਾਲ ਸਮਝ ਕੇ ਵੇਖਾਂਗੇ ਫਿਰ ਪਤਾ ਲੱਗੇਗਾ ਕਿੱਡੀਆਂ ਕਿੱਡੀਆਂ ਵੱਡੀਆਂ ਗਲਤੀਆਂ ਕਰਦੇ ਹਾਂ। ਗਹਿਰੇ ਤਲ ਦੇ ਉੱਤੇ ਅਸੀਂ ਕਿੰਨਾ ਕੁਝ ਗਲਤ ਆਪਣੇ ਅੰਦਰ ਵਸਾਈ ਬੈਠੇ, ਇਹਨੂੰ ਸੀਰੀਅਸ ਨਹੀਂ ਲੈਂਦੇ ਵੀ ਚੱਡੋ ਪਰੇ ਵੀ ਕੁਦਰਤ ਦਾ ਵਿਧਾਨ ਕੀ ਹੈ। ਇਹ ਅਸਲ ਚ ਧਰਮ ਹੈ, ਕੁਦਰਤ ਦੇ ਨਿਯਮਾਂ ਵਿੱਚ ਚੱਲਣ ਵਾਲਾ ਬੰਦਾ ਅਸਲੀ ਧਰਮੀ ਹੈ, ਬਾਕੀ ਤੇ ਮਜ਼ਹਬੀ ਨੇ, ਮਜ਼ਹਬਾਂ ਨਾਲ ਜੁੜੇ ਹੋਏ ਨੇ। ਮਜ਼ਹਬ ਨਾਲ ਜੁੜਨ ਵਾਲੇ ਨੂੰ ਕਹਿੰਦੇ ਨੇ ਮਜ਼ਹਬੀ, ਪਰ ਜਿਹੜਾ ਕੁਦਰਤ ਦੇ ਵਿਧਾਨ ਨਾਲ ਜੁੜਦਾ ਉਹਨੂੰ ਕਹਿੰਦੇ ਨੇ ਧਰਮੀ। ਅਸਲ ਧਰਮ ਕੁਦਰਤ ਦਾ ਵਿਧਾਨ ਹੈ, ਉਹਦੇ ਨਾਲ ਜੁੜਿਆ ਬੰਦਾ ਲਾਅ ਆਫ ਨੇਚਰ ਨੂੰ ਸਮਝ ਕੇ ਜਿਹੜਾ ਚੱਲਦਾ ਉਹ ਅਸਲ ਵਿੱਚ ਧਰਮੀ ਹੈ ਤੇ ਧਰਮੀ ਬਣੀਏ। ਸਾਡੇ ਬੰਦਿਆਂ ਨੇ ਸੁਣ ਲਿਆ ਮਜ਼ਹਬੀ ਤੇ ਨਹੀਂ ਰਹੇ, ਇਹ ਤੇ ਸਮਝ ਗਏ ਗੱਲ, ਪਰ ਧਰਮੀ ਤੇ ਬਣਨਾ। ਤੁਸੀਂ ਨਹਿਰ ਦੇ ਇਸ ਪਾਸਿਓ ਤੁਸੀਂ ਛਾਲ ਮਾਰਤੀ ਵੀ ਇਹ ਤੇ ਠੀਕ ਨਹੀਂ, ਜਦੋਂ ਇੱਧਰੋਂ ਛਾਲ ਮਾਰੀਏ ਫਿਰ ਦੂਜੇ ਕੰਢੇ ਉੱਤੇ ਤੇ ਪਹੁੰਚੋ, ਨਹੀਂ ਤੇ ਡੁੱਬ ਜਾਂਗੇ। ਇੱਕ ਪੈਰ ਪੁੱਟ ਲਿਆ ਦੂਜਾ ਤੇ ਕਿਤੇ ਰੱਖ ਲਓ, ਜੇ ਇੱਧਰਲਾ ਪੱਟ ਲਿਆ ਅਗਲਾ ਵੀ ਕਿਤੇ ਨਾ ਰੱਖਿਆ ਫਿਰ ਤੇ ਡਿੱਗਾਂਗੇ। ਬਹੁਤ ਬੰਦਿਆਂ ਨੇ ਇੱਦਾਂ ਕੀਤਾ ਵੀ ਇੱਕ ਪੈਰ ਤੇ ਪੱਟ ਲਿਆ ਅਗਲਾ ਪੈਰ ਕਿਤੇ ਰੱਖਿਆ ਹੀ ਨਹੀਂ। ਕੁਦਰਤ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਭਾਈ, ਪੁਜਾਰੀ ਦੇ ਸਿਸਟਮ ਨੂੰ ਛੱਡਿਆ ਤੇ ਛੱਡ ਬੜੀ ਚੰਗੀ ਗੱਲ ਹੋਈ। ਪੁਜਾਰੀ ਦੇ ਬਣਾਏ ਹੋਏ ਫੇਕ ਢਾਂਚੇ ਨੂੰ ਛੱਡਿਆ ਤੇ ਚੰਗੀ ਗੱਲ ਹੋਈ, ਪਰ ਕੁਦਰਤ ਦੇ ਵਿਧਾਨ ਨੂੰ ਤੇ ਸਮਝ ਕੇ ਮੰਨ, ਕੁਦਰਤ ਦੇ ਨਿਯਮਾਂ ਦੇ ਵਿੱਚ ਤੇ ਚੱਲ, ਤੇ ਉਹ ਤੇ ਫਿਰ ਸਿੱਧਾ ਹੀ ਹੈ, ਜਿਹਾ ਬੀਜਾ ਸੋ ਲੁਣਾ ਹੈ ਕਰਮਾ ਸੰਧੜਾ ਖੇਤ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ। ਅੱਜ ਵਿਆਕੁਲ ਹਾਂ ਇਹਦਾ ਮਤਲਬ ਬੀਜ ਉਦਾਂ ਦਾ ਪਾਇਆ, ਅਸੀਂ ਅੰਦਰੋਂ ਖੁਸ਼ ਖੁਸ਼ ਰਹਿੰਦੇ ਹਾਂ ਇਹਦਾ ਮਤਲਬ ਬੀਜ ਉਦਾਂ ਦਾ ਪਾਇਆ। ਸੱਚਾ ਗਿਆਨ ਜ਼ਿੰਦਗੀ ਵਿੱਚ ਆ ਜਾਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸੱਚਾ ਗਿਆਨ ਜ਼ਿੰਦਗੀ ਚ ਆਉਂਦਾ ਹੈ, ਸੱਚੇ ਗਿਆਨ ਦਾ ਸੱਚਾ ਗਿਆਨ ਜਦੋਂ ਪ੍ਰਗਟ ਹੋ ਗਿਆ ਕਮਾ ਲਿਆ, ਫਿਰ ਅੰਦਰੋਂ ਬੰਦਾ ਆਪਣੀਆਂ ਜਿਹੜੀਆਂ ਮੈਲ ਪਈ ਹੈ ਅੰਦਰ ਦੀ ਉਹਨੂੰ ਹੌਲੀ ਹੌਲੀ ਕੱਢਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਜ਼ਿੰਦਗੀ ਦੇ ਵਿੱਚ ਬਦਲਾਵ ਆਉਣਾ ਚਾਹੀਦਾ, ਜੇ ਚੇਂਜ ਨਾ ਆਇਆ ਫਿਰ ਕੋਈ ਫਾਇਦਾ ਨਹੀਂ। ਸਾਰੀ ਜ਼ਿੰਦਗੀ ਸੁਣਦੇ ਰਹੋ, ਸਾਰੀ ਜ਼ਿੰਦਗੀ ਮੱਥੇ ਟੇਕਦੇ ਰਹੋ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਹਾਂ। ਗੱਲ ਇੱਕ ਨਾਦਰਾਂ ਦੀ ਬਨਦਾ ਉੱਤੋਂ ਉੱਤੋਂ ਮੱਥੇ ਟੇਕਣਾ, ਗੱਲ ਇੱਕ ਨਾਦਰਾਂ ਦੀ ਬਨਦਾ ਉੱਤੋਂ ਉੱਤੋਂ ਮੱਥੇ ਟੇਕਣਾ, ਪੜੋ ਪੜੋ ਉੱਤੋਂ ਉੱਤੋਂ ਮੱਥੇ ਟੇਕਣਾ। ਗੱਜ ਕੇ ਬਈ ਥੋੜਾ ਬਾਈਕ ਦੂਰ ਰੱਖ ਪੜੋ। ਸਲਾਮ ਜਵਾਬ ਦੋਵੇਂ ਕਰੇ, ਸਲਾਮਾਂ ਵੀ ਕਰਦਾ ਹੈ ਤੇ ਗੱਲ ਵੀ ਕੋਈ ਨੀ ਮੰਨਦਾ, ਮੁੱਢੋ ਖੁੱਥਾ ਜਾਏ। ਕਹਿੰਦੇ ਉਹ ਤੇ ਸ਼ੁਰੂ ਤੋਂ ਹੀ ਕੰਮ ਵਿਗਾੜੀ ਬੈਠਾ, ਆਪਣਾ ਮੁੱਢ ਤੋਂ ਹੀ ਨੁਕਸਾਨ ਕਰਾਈ ਬੈਠਾ, ਗੱਲ ਵੀ ਸਲਾਮਾਂ ਵੀ ਕਰੀ ਜਾਣੀਆਂ ਨੇ ਤੇ ਮੰਨਣੀ ਵੀ ਕੋਈ ਨੀ। ਪਰ ਜ਼ਿੰਦਗੀ ਚ ਲਾਗੂ ਕਰਕੇ ਵੇਖੀਏ, ਵੇਖੋ ਰਾਸ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਮੇਰੇ ਚ ਔਗਣ ਨੇ ਤੇਰੇ ਚ ਗੁਣ ਹੀ ਗੁਣ ਨੇ, ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਪੰਜ ਵਕਾਰ ਨੇ ਹਾਵੀ ਹੋਏ ਫਿਰਦੇ ਨੇ, ਮੇਰੀ ਜਾਨ ਨੂੰ ਤੰਗ ਬਹੁਤ ਕਰਦੇ ਨੇ ਬਚਾਓ, ਖੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ, ਖੇਦ ਕਰਦੇ ਨੇ ਖੇਦ ਹੁੰਦੀ ਹੈ ਤੰਗ ਬਹੁਤ ਕਰਦੇ ਨੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡ ਹੈ ਕਤੂ ਨਾਹੀ, ਇਹਨਾਂ ਨੂੰ ਇਹਨਾਂ ਤੋਂ ਬਚਣ ਦੇ ਉਪਾਅ ਬਹੁਤ ਮੈਂ ਕਰਕੇ ਵੇਖ ਲੈ ਮੈਨੂੰ ਛੱਡਦੇ ਨਹੀਂ, ਮੈਂ ਫਿਰ ਸੁਣਿਆ ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ, ਮੈਂ ਸੁਣਿਆ ਕਿ ਸੰਗਤ ਵਿੱਚ ਜਾ ਕੇ ਵਕਾਰ ਕੰਟਰੋਲ ਚ ਹੁੰਦੇ, ਇਹਨਾਂ ਤੇ ਕਾਬੂ ਪੈਂਦਾ, ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ, ਸੰਤ ਮਿਲੇ ਮਤਲਬ ਗੁਰੂ ਸਾਹਿਬ ਮਿਲੇ, ਗਿਆਨ ਮਿਲਿਆ ਸਮਝ ਮਿਲੀ, ਧੀਰਜ ਮਿਲ ਗਿਆ ਵੀ ਬਚਿਆ ਜਾ ਸਕਦਾ ਹੈ, ਸੰਤੀ ਮੰਤ ਦੀਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿੰਦੇ ਉਹਨਾਂ ਨੇ ਮੈਨੂੰ ਗਿਆਨ ਦਿੱਤਾ, ਅਕਲ ਦਿੱਤੀ, ਜਾਣਕਾਰੀ ਦਿੱਤੀ, ਇਨਫੋਰਮੇਸ਼ਨ ਦਿੱਤੀ, ਗੁਰ ਕਾ ਸ਼ਬਦ ਕਮਾਇਆ, ਫਿਰ ਮੈਂ ਉਹਨੂੰ ਕਮਾਇਆ, ਜੋ ਮੈਨੂੰ ਮਿਲਿਆ ਮੈਂ ਸਮਝ ਕੇ ਕਮਾਇਆ, ਮੈਂ ਜ਼ਿੰਦਗੀ 'ਚ ਜਦੋਂ ਲਾਗੂ ਕੀਤਾ ਫਿਰ ਗੱਲ ਬਣੀ, ਜੀਤ ਲਈਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ, ਗਿਆਨ ਸੁਣ ਸੁਣ ਕੇ ਸਮਝ ਸਮਝ ਕੇ ਗੁਰਬਾਣੀ ਨੂੰ ਆਪਣੇ ਪੰਜੇ ਵਕਾਰਾਂ ਨੂੰ ਜਿੱਤ ਲਿਆ, ਜੀਤ ਲਈਏ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਅੰਦਰ ਚਾਨਣ ਹੋ ਗਿਆ, ਅਕਲ ਆ ਗਈ, ਅੰਦਰ ਪ੍ਰਕਾਸ਼ ਹੋ ਗਿਆ, ਵਕਾਰਾਂ ਤੋਂ ਮੁਕਤ ਹੋ ਗਿਆ, ਨਿਰਵਾਣ ਪਦਵੀ ਪ੍ਰਾਪਤ ਕਰ ਲਈ, ਮੁਕਤ ਹੋ ਗਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ, ਮਨ ਜਿਹੜਾ ਸੀ ਵਕਾਰਾਂ ਤੋਂ ਮੁਕਤ ਹੋ ਗਿਆ, ਬਚ ਗਿਆ। ਜਦੋਂ ਮੈਂ ਜ਼ਿੰਦਗੀ ਵਿੱਚ ਲਾਗੂ ਕੀਤਾ, ਮੈਂ ਕਮਾ ਕੇ ਵੇਖਿਆ, ਪ੍ਰੈਕਟੀਕਲ ਕਰਕੇ ਵੇਖਿਆ, ਤਾਂ ਕਰਕੇ ਭਾਈ ਲੋੜ ਹੈ ਆਪਣੀ ਜ਼ਿੰਦਗੀ ਵਿੱਚ ਕਮਾਈ ਕਰੀਏ, ਜੋ ਅਸੀਂ ਸੁਣਦੇ ਹਾਂ ਉਹਨੂੰ ਕੰਨ ਰਸ ਨਾ ਬਣਾ ਕੇ ਰੱਖੀਏ, ਲੋਕਾਂ ਨਾਲ ਲੜਨ ਵਾਸਤੇ ਨਹੀਂ, ਗਿਆਨ ਵੀ ਹੁਣ ਸਾਨੂੰ ਪਤਾ ਲੱਗ ਗਿਆ, ਤੈਨੂੰ ਨਹੀਂ ਪਤਾ, ਆਹ ਵੇਖ ਐ ਹੁੰਦਾ, ਆਹ ਹੁੰਦਾ, ਆਹ ਹੁੰਦਾ, ਇਹਦੇ ਵਾਸਤੇ ਨਹੀਂ, ਗਿਆਨ ਸਮਝ ਜਿਹੜੀ ਲੈਂਦੇ ਹਾਂ, ਜਾਣਕਾਰੀਆਂ ਲੈਂਦੇ ਹਾਂ, ਇਹਨੂੰ ਲਾਗੂ ਕਰੋ, ਆਪਣੇ ਐਕਸਪੀਰੀਅੰਸ 'ਚ ਲਿਆਓ, ਆਪਣੇ ਤਜਰਬੇ 'ਚ ਲਿਆ ਕੇ ਵੇਖਿਓ ਜ਼ਿੰਦਗੀ ਕਿੰਨੀ ਬਦਲਦੀ ਹੈ, ਲਾਗੂ ਕਰਕੇ ਵੇਖੋ ਇੱਕਦਮ ਚੇਂਜ ਹੋ ਜਾਂਦਾ। ਆਪਣੇ ਬਾਹਰਲੇ ਕੰਮਾਂ ਪ੍ਰਤੀ ਸੁਚੇਤ ਹੋਵੋ, ਮੈਂ ਮਿਹਨਤ ਕਰਨੀ ਹੈ, ਕੰਮਕਾਰ ਕਰਨਾ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਮੈਂ ਜ਼ਬਾਨ ਤੋਂ ਕੀ ਬੋਲਦਾ ਉਹਦੇ ਤੇ ਵੀ ਧਿਆਨ ਰੱਖੋ, ਪਹਿਰਾ ਲਾ ਕੇ ਰੱਖੋ ਪੂਰਾ, ਤੇ ਮੇਰੇ ਅੰਦਰ ਕੀ ਖਿਆਲਾਤ ਚੱਲਦੇ ਨੇ ਉਹਦੇ ਤੇ ਵੀ ਧਿਆਨ ਰੱਖੋ, ਮੇਰੇ ਅੰਦਰ ਵਿਚਾਰ ਕੀ ਚੱਲਦੇ ਨੇ, ਪੂਰਾ ਪਹਿਰਾ ਲਾ ਕੇ ਰੱਖੋ, ਤਨ ਕਰਕੇ ਵੀ ਕੁਛ ਗਲਤੀ ਨਾ ਹੋਵੇ, ਮਨ ਕਰਕੇ ਵੀ ਕੋਈ ਗਲਤੀ ਨਾ ਹੋਵੇ, ਤੇ ਬਚਨ ਕਰਕੇ ਜ਼ਬਾਨ ਤੋਂ ਵੀ ਨਾ ਕੁਛ ਗਲਤੀ ਹੋਵੇ, ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਨ ਆਈ। ਮਨ ਕਰਕੇ ਵੀ, ਬਚਨ ਕਰਕੇ ਵੀ, ਕਰਮ ਕਰਕੇ ਵੀ ਅਸੀਂ ਜੁੜੇ ਰਹੀਏ, ਸੱਚ ਵਾਲੇ ਪਾਸੇ ਲੱਗੇ ਰਹੀਏ, ਸਮਝ ਕੇ ਆਪਣੀ ਜ਼ਿੰਦਗੀ ਜੀਵੀਏ, ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਵੱਖਰਾ ਹੋ ਜਾਂਦਾ, ਆਨੰਦ ਹੀ ਵੱਖਰਾ ਹੋ ਜਾਂਦਾ। ਤਾਂ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲਾ ਸੁਣਨ ਤੱਕ ਆਪਾਂ ਨਹੀਂ ਠਹਿਰਨਾ, ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ, ਆਪਣੇ ਆਪ ਨੂੰ ਕਾਇਮ ਕਰਕੇ ਰੱਖਣਾ। ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਹੈ, ਗਿਆਨ ਸੁਣਦੇ ਰਹੋ, ਗੁਰਬਾਣੀ ਸੁਣਦੇ ਰਹੋ, ਅਕਲ ਲਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਦੇ ਬਚਨਾਂ ਨੂੰ ਬੀਜ ਕੇ ਵੇਖੋ, ਬੀਜ ਦਿਓਗੇ ਬੀਜਾਂਗੇ ਫਿਰ ਉਹਦਾ ਫਲ ਪ੍ਰਾਪਤ ਹੋਣਾ, ਜੇ ਬੀਜਿਆ ਹੀ ਨਾ, ਜਾਣਕਾਰੀਆਂ ਬਹੁਤ ਸੋਹਣੀਆਂ ਮਿਲ ਰਹੀਆਂ ਨੇ ਪਰ ਜੇ ਜ਼ਿੰਦਗੀ ਵਿੱਚ ਬੀਜਾਂਗੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣੇਗੀ, ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪੈਣਾ, ਇਹਨੂੰ ਬੀਜ ਕੇ ਵੇਖੋ, ਇਤਿਹਾਸ ਵਿੱਚ ਪੜ੍ਹ ਕੇ ਵੇਖੋ, ਵੱਡੇ ਵੱਡੇ ਠੱਗ ਜਿਹੜੇ ਸੀ ਉਹਨਾਂ ਦਾ ਜੀਵਨ ਬਣ ਗਿਆ, ਸਾਧੂ ਬਣ ਗਏ, ਸੰਤ ਬਣ ਗਏ, ਗੁਰੂ ਵਰਗੇ ਬਣ ਗਏ, ਬੜੇ ਬੜੇ ਵਕਾਰੀ ਪੁਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਦਲ ਲਈ, ਬਿਲਕੁਲ ਹੀ ਉਲਟ ਪਾਸੇ ਜਾ ਰਹੇ ਸੀ, ਪੁੱਠੇ ਪਾਸੇ ਜਾਂਦੇ ਜਾਂਦੇ ਸਿੱਧੇ ਪਾਸੇ ਜਾਣ ਲੱਗ ਪਏ। ਇਸ ਕਰਕੇ ਆਓ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੇ ਬਚਨਾਂ ਨੂੰ ਲਾਗੂ ਕਰਕੇ ਰੋਜ਼ 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 ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨ ਨੀਵਾਂ ਹੈ। ਆਪਣੇ ਆਪ ਨੂੰ ਖੋਜੋ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਵਾਣ। ਆਪਣੇ ਆਪ ਨੂੰ ਪਛਾਣੀਏ, ਆਪਣੇ ਆਪ ਤੇ ਕੰਮ ਕਰੀਏ, ਆਪਣੇ ਆਪ ਦਾ ਭਲਾ ਕਰੀਏ। ਸਾਡਾ ਭਲਾ ਸਾਡੇ ਹੱਥ ਹੈ। ਮੈਂ ਕਵੀ ਜਾਵਾਂ ਵੀ ਸਭ ਦਾ ਭਲਾ ਹੋ ਜਾਏ, ਪਰ ਸਾਡਾ ਭਲਾ ਸਾਡੇ ਆਪਣੇ ਹੱਥ ਹੁੰਦਾ। ਤੁਸੀਂ ਭਲਾ ਕਰਾਉਣਾ ਚਾਹੋਗੇ ਤੇ ਆਪਣਾ ਹੋਏਗਾ, ਨਹੀਂ ਤੇ ਨਹੀਂ ਹੋਏਗਾ। ਆਪਣਾ ਆਪਣਾ ਭਲਾ ਕਰਾਈਏ, ਮਨ ਸਾਡਾ ਸ਼ਾਂਤ ਰਵੇ, ਮਨ ਸਾਡਾ ਖੁਸ਼ ਰਵੇ, ਸਦਾ ਅਸੀਂ ਚੜ੍ਹਦੀ ਕਲਾ ਚ ਰਹੀਏ। ਅੱਜ ਦਾ ਜਿਹੜਾ ਯੁੱਗ ਹੈ, ਇੰਨਾ ਡਿਪਰੈਸ਼ਨ ਹੋ ਰਿਹਾ ਲੋਕਾਂ ਨੂੰ, ਇੰਨੀ ਸਟ੍ਰੈਸ ਹੋ ਰਹੀ ਹੈ। ਜਦੋਂ ਤੋਂ ਫੋਨ ਆ ਗਿਆ, ਲੋਕਾਂ ਵੱਲ ਵੇਖ ਵੇਖ ਕੇ ਅੰਦਰ ਈਰਖਾ, ਜੈਲਸ, ਸਾੜਾ, ਫਲਾਣਾ ਤੇ ਇੱਥੇ ਪਹੁੰਚ ਗਿਆ, ਫਲਾਣੇ ਦਾ ਤੇ ਆਹ ਹੋ ਗਿਆ, ਫਲਾਣੇ ਦਾ ਤੇ ਇੱਦਾਂ ਹੋ ਗਿਆ, ਇੰਨਾ ਸਾੜਾ ਵੱਧ ਗਿਆ ਸਾਡਾ। ਇੱਥੇ ਮੈਂ ਬੱਚਿਆਂ ਨਾਲ ਅੱਜ ਵੀ ਗੱਲ ਕਰਦਾ ਸੀ, 10-10 ਕਿੱਲੇ, 15-15 ਕਿੱਲੇ ਜ਼ਮੀਨ ਹੈ, ਘਰ ਬਾਰ ਵਿੱਚ ਸੈਟਲ ਨੇ, ਮਨ ਚ ਇੱਕੋ ਹੀ ਨਹੀਂ, ਮੈਂ ਬਸ ਬਾਹਰ ਜਾਣਾ, ਮੈਨੂੰ ਕਿਵੇਂ ਨਾ ਕਿਵੇਂ ਬਾਹਰ ਦਾ ਬਣ ਜਾਏ। ਅੰਦਰ ਇੱਕ ਅੱਗ ਲੱਗੀ ਹੋਈ, ਤੜਫਣਾ ਹੀ ਤੜਫਣਾ ਹਰ ਵੇਲੇ ਲੱਗੀ ਰਹਿੰਦੀ, ਹਰ ਵੇਲੇ ਹੀ ਇਦਾਂ ਦਾ ਕੁਝ ਚੱਲੀ ਜਾਂਦਾ ਲੋਕਾਂ ਦੇ ਦਿਮਾਗ ਵਿੱਚ। ਸੋ ਅੱਜ ਦੇ ਸਮੇਂ ਦੇ ਵਿੱਚ ਆਪਣੇ ਮਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਮਨ ਹੈ ਜਿਹੜਾ ਬਹੁਤ ਜ਼ਿਆਦਾ ਅੱਜ ਦੇ ਸਮੇਂ ਵਿੱਚ ਭੜਕ ਰਿਹਾ, ਤੜਫ ਰਿਹਾ, ਤੇ ਅੱਜ ਸਭ ਤੋਂ ਵੱਧ ਜ਼ਰੂਰੀ ਹੈ ਆਪਣੇ ਆਪ ਤੇ ਕੰਮ ਕਰਨਾ, ਆਪਣੇ ਆਪ ਤੇ ਕੰਮ ਕਰਨਾ ਵੀ ਮੇਰਾ ਮਨ ਸ਼ਾਂਤ ਰਵੇ, ਮੇਰਾ ਮਨ ਨਾ ਭਟਕੇ, ਮੇਰਾ ਮਨ ਨਾ ਭਟਕੇ। ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜੋ ਜੋ ਸੁਣੀ ਜਾਂਦੇ ਆ, ਜੋ ਜੋ ਵੇਖੀ ਜਾਂਦੇ ਆ, ਉਹਦਾ ਗਹਿਰੇ ਤਲ ਤੇ ਸਾਡੇ ਅੰਦਰ ਅਸਰ ਹੋ ਰਿਹਾ। ਫਿਰ ਕਿਹੜੇ ਵੇਲੇ ਗੁੱਸਾ ਹਾਵੀ ਹੋ ਜਾਂਦਾ, ਕਿਹੜੇ ਵੇਲੇ ਵਿਕਾਰ ਸਾਡੇ ਤੇ ਹਾਵੀ ਹੋ ਜਾਂਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ। ਜਿੰਨਾ ਮਰਜ਼ੀ ਬੱਚਿਆਂ ਨੂੰ ਸਮਝਾ ਲਓ ਵੀ ਪਿਆਰਿਓ ਇੱਥੇ ਕੰਮ ਕਾਰ ਕਰ ਲਓ, ਮਿਹਨਤ ਕਰ ਲਓ, ਨਹੀਂ 2 ਨੰਬਰ 'ਚ ਜਾਣਾ, ਇੱਥੇ ਅਮਰੀਕਾ ਪਹੁੰਚੀ, ਭਾਵੇਂ 2 ਨੰਬਰ 'ਚ ਪਹੁੰਚੀਏ, ਭਾਵੇਂ ਜਿਵੇਂ ਮਰਜ਼ੀ ਪਹੁੰਚੀਏ, ਬਸ ਅੰਦਰ ਜਿਵੇਂ ਉਬਲ ਰਿਹਾ ਹੁੰਦਾ, ਇੱਕੋ ਹੀ ਚੀਜ਼ ਚੱਲੀ ਜਾਂਦੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਇਹ ਚਾਰ ਅੱਗ ਦੀਆਂ ਭਿਆਨਕ ਨਦੀਆਂ ਬੰਦੇ ਦੇ ਅੰਦਰ ਵਗ ਰਹੀਆਂ ਹਨ, ਜਿਹਦੇ ਵਿੱਚ ਪੈ ਪੈ ਕੇ ਮਨੁੱਖ ਸੜ ਰਿਹਾ। ਅਗਨੀ ਦੀਆਂ ਨਦੀਆਂ ਵਿੱਚ ਪੈ ਪੈ ਕੇ ਸੜ ਰਹੇ ਹਾਂ, ਹਰ ਵੇਲੇ ਅੰਦਰ ਭੁੱਜ ਰਹੇ ਨੇ, ਜਿਵੇਂ ਭੱਠੀ 'ਚ ਦਾਣੇ ਭੁੱਜਦੇ ਐ, ਇੱਦਾਂ ਸਾਡਾ ਮਨ ਹਰ ਵੇਲੇ ਭੁੱਜਦਾ ਰਹਿੰਦਾ, ਹਰ ਵੇਲੇ ਮਨ ਤੜਫਦਾ ਰਹਿੰਦਾ, ਦੁਖੀ ਰਹਿੰਦੇ, ਪਰੇਸ਼ਾਨ ਰਹਿੰਦੇ, ਸਭ ਕੁਝ ਹੈ ਫਿਰ ਵੀ ਦੁਖੀ। ਕਿਸੇ ਬੰਦੇ ਨੂੰ ਤੁਸੀਂ ਕਹੋ ਚੱਲ ਗੋਆ ਘੁੰਮ ਕੇ ਆ, ਗੋਆ ਜਾਏਗਾ ਖੁਸ਼ ਰਹੇਗਾ, 2 ਦਿਨ 3 ਦਿਨ ਖੁਸ਼ ਰਹੇਗਾ, 5 ਦਿਨ ਖੁਸ਼ ਰਹੇਗਾ, ਮੁੜ ਕੇ ਆਉਣਾ ਤੇ ਘਰੇ ਹੀ ਹੈ, ਘਰ ਆਇਆ ਫਿਰ ਉਹੀ ਹਾਲ। ਦੁਆਨ ਸੁਣ ਚੱਲਦੇ ਆ, ਆ ਸੁਣ ਲਿਆ, ਘਰੇ ਗਏ ਫਿਰ ਉਹੀ ਹਾਲ। ਇਹਦਾ ਮਤਲਬ ਅਸਲ ਚੈਨ ਥੋੜਾ ਹੈ ਤੇ ਟਾਈਮ ਟੈਂਪਰੇਰੀ ਹੈ, 5-4 ਘੰਟੇ ਆਨੰਦ ਆ ਜਾਂਦਾ, 5-4 ਦਿਨ ਆਨੰਦ ਆ ਜਾਂਦਾ, ਫਿਰ ਉਹੀ ਹਾਲ ਹੋ ਜਾਂਦਾ, 5-4 ਦਿਨਾਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ। ਸਦਾ ਆਨੰਦ ਕਿਵੇਂ ਰਵੇ, ਸਦਾ ਖੁਸ਼ ਕਿਵੇਂ ਰਹੀਏ, ਸਦਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਰੱਖੀਏ, ਇਹਦੀ ਅਸੀਂ ਪ੍ਰੈਕਟਿਸ ਕਰੀਏ। ਇਸ ਗੱਲ ਨੂੰ ਅਸੀਂ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਨਹੀਂ ਤੇ ਮਨ ਭਟਕਦਾ ਰਹੇਗਾ, ਮਨ ਨੂੰ ਸ਼ਾਂਤੀ ਨਹੀਂ ਆਏਗੀ। ਤੇ ਸ਼ਾਂਤੀ ਆਉਣ ਵਾਸਤੇ ਗੁਰੂ ਸਾਹਿਬ ਤੋਂ ਗਿਆਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਆਪਣੇ ਆਪ ਨੂੰ ਸ਼ਾਂਤ ਕਰਾਂਗੇ ਤਾਂ ਗੱਲ ਬਣੇਗੀ, ਨਹੀਂ ਤੇ ਨਹੀਂ ਬਣਨੀ। ਜਿੰਨਾ ਮਰਜ਼ੀ ਸੁਣਦੇ ਰਹੀਏ, ਪੜ੍ਹਦੇ ਰਹੀਏ, ਗੱਲ ਨਹੀਂ ਬਣੇਗੀ। ਗੁਰੂ ਸਾਹਿਬ ਦੇ ਨੇੜੇ ਰਹਿਣ ਵਾਲੇ ਵੀ ਕਈ ਅਸ਼ਾਂਤ ਹੈਗੇ ਸੀ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ। ਸੋ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਜਿਉਂਦੇ ਮੁਕਤ ਹੋਈਏ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜਿਉਂਦੇ ਆਪਣੇ ਆਪ ਨੂੰ ਮੁਕਤ ਕਰੀਏ, ਤੇ ਜਿੱਦਾਂ ਅਸੀਂ ਤੜਫਦੇ ਰਹਿੰਦੇ ਹਾਂ, ਲੋਕਾਂ ਵੱਲ ਵੇਖਦੇ ਰਹਿੰਦੇ ਆ, ਆ ਇਹਦਾ ਇੱਦਾਂ ਹੋ ਗਿਆ, ਆ ਇੱਦਾਂ ਹੋ ਗਿਆ, ਜਦੋਂ ਕਿਸੇ ਵੱਲ ਵੇਖ ਕੇ ਸੜਦੇ ਆ ਨਾ ਆਪਣੇ ਆਪ ਨੂੰ ਹੀ ਸਾੜਦੇ ਆ, ਕਿਸੇ ਦਾ ਥੋੜਾ ਸੜਦਾ ਕੁਛ, ਜਿਹੜਾ ਬੰਦਾ ਗੁੱਸਾ ਚਾੜ ਲੈਂਦਾ ਆਪਣੇ ਆਪ ਨੂੰ ਸਾੜਦਾ ਪਹਿਲਾਂ, ਫਲਾਣੇ ਦਾ ਆਹ ਹੋ ਜਾਏ, ਫਲਾਣੇ ਦਾ ਐ ਹੋ ਜਾਏ, ਫਲਾਣਾ ਇੱਥੇ ਕਿਉਂ ਪਹੁੰਚ ਗਿਆ, ਫਲਾਣਾ ਇੱਥੇ ਕਿਉਂ ਪਹੁੰਚ ਗਿਆ, ਅੰਦਰੇ ਅੰਦਰ ਵਿਆਕੁਲ ਹੋਈ ਜਾਂਦੇ ਆ, ਅੰਦਰੇ ਅੰਦਰ ਤੜਫਦੀ ਤੜਫਦੇ ਰਹਿੰਦੇ ਆ, ਕਿਸੇ ਨੂੰ ਉਜਾੜਾਂਗੇ ਕਿਸੇ ਬਾਰੇ ਮਾੜਾ ਸੋਚਾਂਗੇ, ਤੇ ਯਾਦ ਰੱਖਿਓ ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਪੜੋ ਪੜੋ ਓਏ ਵਸ ਗੱਜ ਕੇ ਪੈਣਾ ਜੀ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਜਿਹੜੇ ਕਿਸੇ ਨੂੰ ਗੱਜ ਕੇ ਬੋਲੋ ਵਸਦੇ ਨਾ ਵੇਖੇ ਜਿਹੜੇ ਉਹ ਜੀ ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ ਜੀ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਓਏ ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਜਿਹੜੇ ਲੋਕਾਂ ਨੂੰ ਉਜਾੜਨ ਬਾਰੇ ਸੋਚਦੇ ਹਨ ਕਦੇ ਵਸ ਨਹੀਂ ਸਕਦੇ, ਕਿਸੇ ਬਾਰੇ ਮਾੜਾ ਸੋਚਣਾ ਉਹਦਾ ਇਹ ਹੋ ਜਾਏ ਉਹਦਾ ਆਹ ਹੋ ਜਾਏ, ਇਹ ਤੇ ਚਲੋ ਹੋਰ ਵੀ ਵੱਡਾ ਬੀਜ ਬੰਦਾ ਬੀਜ ਲੈਂਦਾ ਕਿਸੇ ਨੂੰ ਉਜਾੜਨ ਬਾਰੇ ਸੋਚਦਾ, ਪਰ ਕਿਸੇ ਵੱਲ ਵੇਖ ਕੇ ਤੜਫਣਾ ਹੈ ਨਾ ਜਿਹੜਾ, ਜੈਲਸ ਕਰਨੀ ਹੈ, ਇਹ ਵੀ ਆਪਣੇ ਆਪ ਨੂੰ ਸਾੜਨਾ। ਹਮੇਸ਼ਾ ਕਿਹਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਹੋਵੇ, ਸਭ ਦਾ ਹੀ ਭਲਾ ਹੋਵੇ, ਸਭ ਦਾ ਭਲਾ ਹੋਵੇ, ਅੰਦਰੋਂ ਸਾਰਿਆਂ ਦਾ ਭਲਾ ਮੰਗੋ। ਇੰਨੀ ਮਨ ਦੀ ਸ਼ਾਂਤੀ ਆਪਣੀ ਕਾਇਮ ਕਰੋ, ਅਸਲ ਅਮੀਰੀ ਹੁੰਦੀ ਹੈ ਮਨ ਦੀ ਸ਼ਾਂਤੀ। ਬੰਦਾ ਸ਼ਾਂਤ ਕਿੰਨਾ ਕਹਿ, ਵਿਆਕੁਲਤਾ ਜੇ ਅੰਦਰ ਰਹਿੰਦੀ ਹੈ, ਕੋਈ ਅਮੀਰੀ ਨਹੀਂ, ਕੋਈ ਪੈਸੇ ਦੀ ਖੁਸ਼ੀ ਨਹੀਂ, ਪ੍ਰਾਪਰਟੀਆਂ ਜਾਇਦਾਦਾਂ ਬਥੇਰੀਆਂ ਨੇ, ਬੰਦਾ ਅੰਦਰੋਂ ਵਿਆਕੁਲ ਹੈ। ਬੜੇ ਬੜੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਅੰਦਰੇ ਅੰਦਰ ਜੇ ਰੋਗੀ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਫਿਰ ਫਾਇਦਾ ਕੀ ਹੋਇਆ। ਅਸਲ ਅਮੀਰ ਉਹ ਹੈ ਜਿਹਦੇ ਕੋਲ ਮਨ ਦੀ ਸ਼ਾਂਤੀ। ਆਪਣੇ ਮਨ ਨੂੰ ਇੰਨਾ ਕੁ ਸ਼ਾਂਤ ਕਰੋ ਆਪਣੇ ਆਪ ਨੂੰ ਪੂਰਾ ਕਾਇਮ ਕਰੋ ਤੇ ਮੇਰੇ ਮਨ ਦੀ ਸ਼ਾਂਤੀ ਕਦੇ ਨਾ ਗਵਾਚੇ, ਮੇਰੇ ਮਨ ਦਾ ਸੁੱਖ ਕਦੇ ਨਾ ਗਵਾਚੇ, ਜੋ ਮਰਜ਼ੀ ਹੋਵੇ ਮੇਰੇ ਮਨ ਦਾ ਸੁੱਖ ਨਾ ਕਦੇ ਗਵਾਚੇ। ਹੁਣ ਅਜੇ ਤੱਕ ਤੇ ਮਨ ਦਾ ਸੁੱਖ ਵੇਖਿਆ ਨਹੀਂ, ਜਦੋਂ ਵੇਖੋਗੇ ਫਿਰ ਤੁਸੀਂ ਗਵਾਚਣ ਨਹੀਂ ਦਿਓਗੇ। ਮਨ ਦਾ ਸੁੱਖ ਹੁੰਦਾ ਕੀ ਹੈ? ਲਾ ਸਾਨੂੰ ਲੱਗਦਾ ਵੀ ਅਸੀਂ ਸੁਖੀ ਹੋਈ ਹਾਂ, ਹੋਰ ਕੀ ਹੁੰਦਾ ਮਨ ਦਾ ਸੁੱਖ? ਇਹ ਨਹੀਂ ਮਨ ਦਾ ਸੁੱਖ, ਮਨ ਦਾ ਸੁੱਖ ਤੇ ਹੋਰ ਡੂੰਘਾ ਜਾ ਕੇ ਪਹਿਲਾਂ ਮਨ ਨੂੰ ਵੇਖੋਗੇ ਫਿਰ ਮਨ ਦੇ ਸੁੱਖ ਦਾ ਪਤਾ ਲੱਗੇ। ਪਹਿਲਾਂ ਆਪਣੇ ਮਨ ਨੂੰ ਸਮਝੋ ਫਿਰ ਮਨ ਦੇ ਸੁੱਖ ਨੂੰ ਸਮਝੋਗੇ। ਮਨ ਦੀ ਸ਼ਾਂਤੀ ਕੀ ਹੁੰਦੀ ਹੈ ਉਹਨੂੰ ਫਿਰ ਸਮਝਾਂਗੇ, ਪਹਿਲਾਂ ਮਨ ਨੂੰ ਸਮਝੀਏ। ਆਓ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ ਹੈ। ਕੱਲ ਮੈਂ ਬਾਹਰ ਚਲੇ ਜਾਣਾ ਹੈ, ਕੈਨੇਡਾ ਵਿੱਚ ਕੁਝ ਦਿਨ ਰਹਿਣਾ ਹੈ, 23-24 ਦਿਨ। ਉੱਥੋਂ ਫਿਰ ਥੋੜੇ ਦਿਨ ਅਮਰੀਕਾ ਚਲੇ ਜਾਣਾ, ਟੋਟਲ ਪੌਣੇ ਕੁ 2 ਮਹੀਨੇ ਲੱਗ ਜਾਣੇ। ਸਤੰਬਰ ਦੇ ਐਂਡ ਵਿੱਚ ਮੈਂ ਆ ਜਾਣਾ, ਫਿਰ ਆਪਾਂ ਅਕਤੂਬਰ ਦੇ ਵਿੱਚ ਜਿਹੜਾ ਫਸਟ ਸੈਚਰਡੇ ਹੋਏਗਾ ਉਹਦਾ ਪ੍ਰੋਗਰਾਮ ਕਰਾਂਗਾ। ਉਦੋਂ ਮੌਸਮ ਵੀ ਬਦਲਣ ਲੱਗ ਜਾਂਦਾ ਥੋੜਾ ਥੋੜਾ, ਮੌਸਮ ਗਰਮੀ ਤੋਂ ਠੰਡ ਆਉਣੀ ਥੋੜੀ ਥੋੜੀ ਸ਼ੁਰੂ ਹੋ ਜਾਂਦੀ ਹੈ। ਫਿਰ ਅਕਤੂਬਰ ਦਾ ਮਹੀਨਾ ਵੀ ਦਿਵਾਣ ਲੱਗਣਗੇ, ਨਵੰਬਰ ਵੀ ਲੱਗਣਗੇ, ਦਸੰਬਰ ਵੀ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਲਗਾਤਾਰ ਫਿਰ ਪ੍ਰੋਗਰਾਮ ਜਿਹੜੇ ਨੇ ਇੱਥੇ ਵਾਲੇ। ਐਤਵਾਰ ਦਾ ਦੀਵਾਨ ਵੀ, ਮਹੀਨੇ ਵਾਲਾ ਦੀਵਾਨ ਵੀ ਹੁੰਦਾ ਰਹੇਗਾ। ਵੱਡਾ ਸਮਾਗਮ, ਦੋ ਆਪਾਂ ਵੱਡੇ ਸਮਾਗਮ ਕਰਦੇ, ਇੱਕ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, 3-4 ਦਿਨ ਦਾ ਪ੍ਰੋਗਰਾਮ ਆਪਾਂ ਵੱਡਾ ਪ੍ਰੋਗਰਾਮ ਕਰਾਂਗੇ, ਤੇ ਇੱਕ ਵਿਸਾਖੀ ਦਾ ਪ੍ਰੋਗਰਾਮ। ਇਹ ਦੋ ਪ੍ਰੋਗਰਾਮ ਜਿਹੜੇ ਨੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਨੇ, ਸਾਡਾ ਫਰਜ਼ ਵੀ ਬਣਦਾ ਹੈ। ਸੋ ਇਹ ਦੋਵੇਂ ਵੱਡੇ ਪ੍ਰੋਗਰਾਮ ਹੁੰਦੇ ਨੇ, ਬਾਕੀ ਮੰਥਲੀ ਦੀਵਾਨ ਵੀ ਹੁੰਦਾ ਹੀ ਹੈ। ਤੇ ਐਤਕੀ ਸਿਆਲਾਂ ਦੇ ਵਿੱਚ ਨਵੰਬਰ ਤੋਂ ਅਕਤੂਬਰ ਤੋਂ ਥੋੜੇ ਪ੍ਰੋਗਰਾਮ ਬਾਹਰ ਵੀ ਸ਼ੁਰੂ ਕਰਾਂਗੇ, ਜੇ ਵੱਡੇ ਨਾ ਕੀਤੇ ਐਡੇ ਐਡੇ ਤੇ ਕਰਾਂਗੇ ਜਿੱਡੇ ਨਾ। ਐਡੇ ਐਡੇ ਤੇ ਕਰ ਹੀ ਲੈਣਾ, ਜੇ ਬਹੁਤੇ ਇਸ਼ਤਿਹਾਰ ਨਾ ਲਾਓ, ਬੋਰਡ ਨਾ ਲਾਓ, ਮਾੜੇ ਮੋਟੇ ਜਿਹੜੇ ਆਪਣੇ ਪੱਕੇ ਬੰਦੇ ਹੈਗੇ ਆ, ਕਈਆਂ ਦੇ ਪਿੱਛੇ ਘਰ ਦੇ ਵਿੱਚ ਹੀ ਜਗ੍ਹਾ ਖੁੱਲੀ ਹੁੰਦੀ ਹੈ, ਪੰਡਾਲ ਲਾ ਲੈਣ, ਟੈਂਟ ਲਾ ਲੈਣ, ਇਲਾਕੇ ਵਾਲਿਆਂ ਨੂੰ ਸੱਦ ਲੈਣ। ਜਦੋਂ ਬੋਰਡ ਲੱਗਦੇ ਨੇ, ਇਸ਼ਤਿਹਾਰ ਲੱਗਦੇ ਨੇ, ਲੱਖਾਂ ਦਾ ਇਕੱਠ, ਚਲੋ ਲੱਖਾਂ ਦਾ ਨਹੀਂ ਹਜ਼ਾਰਾਂ ਦਾ ਤੇ ਹੋ ਹੀ ਸਕਦਾ। ਸੋ ਅੱਗੇ ਜੇ ਹੋ ਸਕਿਆ ਤੇ ਆਪਾਂ ਪ੍ਰੋਗਰਾਮ ਅੱਗੇ ਵੱਡੇ ਵੀ ਕਰਾਂਗੇ, ਨਹੀਂ ਤੇ ਆਹ ਜਿਹੜੇ ਨੇ ਸ਼ੁਰੂ ਕਰਾਂਗੇ। 10 ਕਥਾਵਾਂ ਦੇ ਉੱਤੇ ਤੇ ਆਪਾਂ ਬੁੱਕ ਵੀ ਕੀਤੇ 10 ਕਥਾਵਾਂ ਦੇ ਉੱਤੇ, ਤੇ ਅੱਗੇ ਜਿਹੜੇ ਆਪਣੇ 40-50 ਏਰੀਏ ਨੇ ਜਿਹੜੇ, ਉਹਨਾਂ ਚ ਆਪਾਂ ਪ੍ਰੋਗਰਾਮ ਕਰਾਂਗੇ। ਸਿਆਲ ਜਦੋਂ ਆਏਗਾ ਫਿਰ ਚਲੋ ਜਾਂਦੇ ਆਉਂਦੇ ਰਹਿੰਦੇ ਰਹੀਦਾ, ਸੰਗਤ ਦਾ ਪਿਆਰ ਵੀ ਬਣਿਆ ਰਹਿੰਦਾ। ਜਦੋਂ ਮੈਂ ਜਾਣਾ ਛੱਡ ਦਿੰਦਾ ਫਿਰ ਸੰਗਤ ਨੂੰ ਵੀ ਹੁੰਦਾ ਵੀ ਚੱਲ ਇਹ ਤੇ ਆਉਂਦੇ ਨਹੀਂ, ਫਿਰ ਅਸੀਂ ਵੀ ਕੀ ਕਰਨਾ। ਜਦੋਂ ਇੱਕ ਦੂਜੇ ਨਾਲ ਜਾਂਦੇ ਆਉਂਦੇ ਰਹੀਦਾ, ਅਸੀਂ ਜਾਂਦੇ ਰਹਿੰਦੇ ਹਾਂ, ਫਿਰ ਸੰਗਤ ਵੀ ਆਉਂਦੀ ਰਹਿੰਦੀ। ਫਿਰ ਆਉਣ ਵਾਲੇ ਸਮੇਂ 'ਚ ਇੱਦਾਂ ਪ੍ਰੋਗਰਾਮ ਥੋੜ੍ਹੇ ਥੋੜ੍ਹੇ ਰੱਖਾਂਗੇ। ਨਡਾਲੇ ਵੀ ਅਸਥਾਨ ਬਣਿਆ ਦੁਆਬੇ ਦੇ ਵਿੱਚ, ਉੱਥੇ ਵੀ ਮਹੀਨੇ ਬਾਅਦ ਪ੍ਰੋਗਰਾਮ ਰੱਖਿਆ ਕਰਾਂਗੇ। ਢੱਡਰੀਆਂ ਵੀ ਦੀਵਾਨ ਹੁਣ ਰੱਖਣੇ ਨੇ ਅਗਲੇ 2-3 ਮਹੀਨੇ ਬਾਅਦ। ਅੱਗੇ ਇੱਕ ਵਾਰੀ ਕੈਂਸਲ ਕਰ ਦਿੱਤੇ ਸੀ ਇਸ਼ਤਿਹਾਰ ਬੋਰਡ ਲਾਏ ਸੀ, ਪਰ ਹੁਣ ਆਪਾਂ ਦੁਬਾਰਾ ਪ੍ਰੋਗਰਾਮ ਉੱਥੇ ਉਲੀਕ ਰਹੇ ਹਾਂ, ਉਹ ਫਿਰ ਦੁਬਾਰਾ ਰੱਖਾਂਗੇ। ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪਿਆਰ ਨਾਲ ਹਾਜ਼ਰੀ ਭਰਦੇ ਰਿਹਾ ਕਰੋ। ਤੁਹਾਡਾ ਆਪਣਾ ਅਸਥਾਨ ਹੈ SKS ਹਸਪੀਟਲ ਵਿੱਚ, ਅੱਖਾਂ ਦੇ ਡਾਕਟਰ, ਹੱਡੀਆਂ ਵਾਲੇ, ਚਮੜੀ ਵਾਲੇ, ਦੰਦਾਂ ਵਾਲੇ, ਦਿਲ ਦੀਆਂ ਬਿਮਾਰੀਆਂ ਵਾਲੇ, ਉਹ ਸਾਰੇ ਆਉਂਦੇ ਰਹਿੰਦੇ ਆ ਭਾਈ, ਲਾਭ ਲਿਆ ਕਰੋ। ਅਗਲਾ ਸਮਾਗਮ 7 ਅਕਤੂਬਰ ਸ਼ਨੀਵਾਰ ਦਾ ਹੋਏਗਾ, 7 ਅਕਤੂਬਰ ਪੈਂਦਾ ਭਾਈ, ਯਾਦ ਰੱਖਣਾ। ਸਰਦਾਰ ਸੁਖਵਿੰਦਰ ਸਿੰਘ ਸੁੱਖੀ ਜੀ, ਉਹ ਵੀ USA ਤੋਂ ਆਏ ਹੈ, ਸਾਡੇ ਬੜੇ ਪਿਆਰ ਵਾਲੇ ਆ, ਮੈਂ ਇਹਨਾਂ ਦੇ ਮਲਵਾਕੀ ਠਹਿਰਦਾ ਜਾ ਕੇ, ਬਹੁਤ ਧੰਨਵਾਦ।
ਤੇ ਸੁਮੀਤ ਸਿੰਘ USA ਤੋਂ ਉਹ ਵੀ ਆਏ ਹੈ ਤੇ ਮਨਜੋਤ ਸਿੰਘ ਸਾਡੇ ਮੈਰੀਲੈਂਡ ਜਿਹੜਾ ਆਪਣਾ ਗੁਰਦੁਆਰਾ ਹੈ ਉਸ ਏਰੀਏ ਦੇ ਵਿੱਚ ਵਿੱਚੋਂ ਆਏ ਸਾਰਿਆਂ ਦਾ ਬਹੁਤ ਧੰਨਵਾਦ ਸਹਿਯੋਗ ਦਿੰਦੇ ਨੇ ਪਿਆਰ ਕਰਦੇ ਹੈ ਸਭ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਪਿਆਰ ਨਾਲ ਸਾਰੇ ਹੁਣ ਗਰਮੀ ਦਾ ਸੀ ਅੱਜ ਦਿਨ ਗਰਮੀ ਕਰਕੇ ਥੋੜਾ ਮੁਸ਼ਕਲ ਹੁੰਦਾ ਹੈ ਪਰ ਫਿਰ ਵੀ ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਘੰਟਾ ਸਵਾ ਘੰਟਾ ਸਾਰਿਆਂ ਨੇ ਸੁਣ ਲਿਆ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਰਹੀਏ ਆਪਣੇ ਆਪ ਨੂੰ ਕਾਇਮ ਰੱਖੋ ਬਰੀਕੀ ਦੇ ਨਾਲ ਕੈਮਰੇ ਲਾਓ ਆਪਣੇ ਆਪ ਤੇ ਬਾਹਰ ਕੈਮਰੇ ਬਹੁਤ ਲਾ ਲੈਂਦਾ ਜਦੋਂ ਬੰਦੇ ਕੋਲ ਗਿਆਨ ਆ ਜਾਂਦਾ ਸਮਝ ਆ ਜਾਂਦੀ ਬਾਹਰ ਕੈਮਰੇ ਬਹੁਤ ਲਾਉਂਦਾ ਆਪਣੇ ਆਪ ਤੇ ਕੈਮਰੇ ਨਹੀਂ ਲਾਉਂਦਾ ਆਪਾਂ ਕਹਿੰਦੇ ਨਾ ਸਮੁੱਚਤਾ ਵਿਚਾਰੋ ਸਮੁੱਚਤਾ ਦਾ ਭਾਵ ਹੁੰਦਾ ਵੀ ਇੱਕ ਚੀਜ਼ ਨੂੰ ਸਾਰੇ ਐਂਗਲਾਂ ਤੋਂ ਵੇਖੋ ਸਮੁੱਚਤਾ ਵਿਚਾਰਨ ਦਾ ਮਤਲਬ ਹੁੰਦਾ ਵੀ ਆਹ ਘਟਨਾ ਨੂੰ ਚਾਰੇ ਪਾਸਿਆਂ ਤੋਂ ਵੇਖੋ ਆਪਣੇ ਆਪ ਨੂੰ ਵੀ ਵਿੱਚ ਐਡ ਕਰੋ ਜਦੋਂ ਕਿਸੇ ਚੀਜ਼ ਨੂੰ ਵੇਖਣਾ ਵੀ ਮੇਰੇ ਤੇ ਉਹਦਾ ਕੀ ਅਸਰ ਹੋਇਆ ਸਮੁੱਚਤਾ ਦਾ ਮਤਲਬ ਹੈ ਉਹਦੇ ਤੇ ਕੀ ਅਸਰ ਹੋਇਆ ਮੇਰੇ ਤੇ ਕੀ ਅਸਰ ਹੋਇਆ ਬਾਹਰ ਕੈਮਰੇ ਬਹੁਤ ਲਾਏ ਹੋਏ ਨੇ ਆਪਾਂ ਆਪਣੇ ਆਪ ਤੇ ਕੈਮਰਾ ਲਾ ਕੇ ਰੱਖੀਏ ਮੇਰੇ ਅੰਦਰ ਕੀ ਚੱਲ ਰਿਹਾ ਮੇਰੇ ਖਿਆਲਾਤ ਕਿਹੋ ਜਿਹੇ ਹਨ ਉਹਨਾਂ ਉੱਤੇ ਕੈਮਰੇ ਲਾ ਕੇ ਰੱਖੀਏ ਤੇ ਸਾਡਾ ਮਨ ਸਦਾ ਸ਼ਾਂਤ ਰਹੇ ਇਹਦੇ ਵਾਸਤੇ ਯਤਨ ਕਰੋ ਮਨ ਟਿਕਿਆ ਰਹੇ ਮਨ ਜਦੋਂ ਸ਼ਾਂਤ ਹੁੰਦਾ ਹੈ ਇਹਦੇ ਵਰਗਾ ਸਵਰਗ ਕੋਈ ਨਹੀਂ ਤੇ ਮਨ ਅਸ਼ਾਂਤ ਹੋ ਜਾਏ ਫਿਰ ਇਹਦੇ ਵਰਗਾ ਨਰਕ ਕੋਈ ਨਹੀਂ ਮਨ ਸ਼ਾਂਤ ਹੋਵੇ ਛੱਪਰੀ ਵਿੱਚ ਵੀ ਸਵਰਗ ਹੈ ਮਨ ਅਸ਼ਾਂਤ ਹੋਵੇ ਤੁਸੀਂ ਮਹਿਲਾਂ ਦੇ ਵਿੱਚ ਵੀ ਚਲੇ ਜਾਓ ਤਾਂ ਵੀ ਮਨ ਫਿਰ ਨਰਕੀ ਬਣਿਆ ਰਹਿੰਦਾ ਸਵਰਗ ਨਰਕ ਇੱਥੇ ਹੀ ਹੈ ਮਨ ਸ਼ਾਂਤ ਹੈ ਤੇ ਸਵਰਗ ਹੈ ਮਨ ਅਸ਼ਾਂਤ ਹੈ ਤੇ ਨਰਕ ਹੈ ਮਨ ਸੁਖ ਹੈ ਸੁਖੀ ਹੈ ਤੇ ਸਵਰਗ ਹੈ ਅੰਦਰੋਂ ਬੰਦਾ ਦੁਖੀ ਹੈ ਤੇ ਨਰਕ ਹੈ ਨਰਕ ਤੇ ਸਵਰਗ ਬਾਹਰ ਨਹੀਂ ਨਰਕ ਸਵਰਗ ਇੱਥੇ ਹੀ ਹੈ ਇੱਥੇ ਹੀ ਮਤਲਬ ਅੰਦਰ ਹੀ ਹੈ ਹਰ ਬੰਦੇ ਦੇ ਅੰਦਰ ਹੀ ਸਵਰਗ ਹੈ ਅੰਦਰ ਹੀ ਨਰਕ ਹੈ ਤੇ ਨਰਕ ਵੀ ਅਸੀਂ ਆਪ ਬਣਾਇਆ ਤੇ ਸਵਰਗ ਵੀ ਹੁਣ ਅਸੀਂ ਅਕਲ ਲੈ ਕੇ ਸਮਝ ਲੈ ਕੇ ਨੌਲੇਜ ਲੈ ਕੇ ਆਪਣੇ ਆਪ ਸਵਰਗ ਬਣਾਉਣਾ ਆਪਣੀ ਜ਼ਿੰਦਗੀ ਨੂੰ ਸਵਰਗ ਅਸੀਂ ਆਪ ਬਣਾਉਣਾ ਨਰਕ ਵੀ ਆਪੇ ਬਣਾਇਆ ਤੇ ਸਵਰਗ ਵੀ ਅਸੀਂ ਆਪ ਬਣਾਉਣਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਲੰਗਰ ਚ ਬੈਠ ਕੇ ਪਿਆਰ ਨਾਲ ਪਹਿਲਾਂ ਪ੍ਰਸ਼ਾਦਾ ਛਕ ਕੇ ਆਇਓ ਫਿਰ ਜਿਹਨਾਂ ਮਿਲਣਾ ਹੋਇਆ ਮਿਲ ਲਿਓ ਜਿਹਨਾਂ ਲੰਘਣਾ ਹੋਇਆ ਫਿਰ ਪ੍ਰਸ਼ਾਦਾ ਪਾਣੀ ਛਕ ਕੇ ਲੰਘ ਜਾਇਓ ਦੁਬਾਰਾ ਫਿਰ ਪ੍ਰੋਗਰਾਮ ਬਣੇਗਾ ਫਿਰ ਆਪਾਂ ਸਾਰੇ ਮਿਲਦੇ ਰਵਾਂਗੇ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਹੁਣ ਨਹੀਂ ਬੋਲੇ ਮੱਥਾ ਬਾਅਦ ਚ ਟੇਕ ਲਿਓ ਬਹਿ ਕੇ ਹੁਣ ਬੋਲੋ ਗੁਰੂ ਸਤੋਤਰ ਚ ਸਾਰੇ ਬੋਲਿਓ ਕੋਈ ਰਸਨਾ ਵਾਂਝੀ ਨਾ ਰਵੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਪੜੋ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਪੜੋ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਬੋਲਿਆ ਕਰੋ ਖੜਿਓ ਪੈੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਵਾਹ ਭਾਈ ਵਾਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਵਾਹ 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 ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਤਨ ਹੈ ਪੜੋ ਪੜੋ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਵਾਹ 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 ਗੁਰੂ ਸ੍ਰੀ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ ਤਨ ਹੈ ਗੁਰੂ ਸ੍ਰੀ ਹਰ ਵਾਹ 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 ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਹੈ ਸਾਰੇ ਬੋਲੋ ਭੈਣਾ ਪੜੋ ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਗੱਜ ਕੇ ਸਿੰਘੋ ਗੱਜ ਕੇ ਭੈਣੋ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਗੁੰਜਾ ਪਾਇਆ ਕਰੋ ਵਾਹਿਗੁਰੂ 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 ਬੋ ਵਾਹਿਗੁਰੂ 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 ਬੋ ਗੱਜ ਕੇ ਭੈਣੋ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਗੱਜ ਕੇ ਵਾਂਝਾ ਨਾ ਰਵੇ ਕੋਈ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ ਗੱਜ ਕੇ ਬੋਲ ਸਤਨਾਮ ਸ਼੍ਰੀ ਵਾਹਿਗੁਰੂ
ਬੋ
ਗੱਜ ਕੇ ਪੈਣਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋ ਸਤਨਾਮ ਸ਼੍ਰੀ ਵਾਹਿਗੁਰੂ ਬੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੋਏ ਦਾਈ ਆਹਾ ਜਗੇ ਆਈਆ ਪੁਰਿਆ ਕਰਮੀ ਆਪੋ ਆਪਣੀ ਇਹਦੇ ਲੈ ਕੇ ਤੂੰ ਪੜੋ ਪੈਣੋ ਨਾਨ ਜਿਨੀ ਨਾਮ ਪਿਆਇਆ ਦੇਖ ਸਕਤ ਕਾਲ ਰਾਜ ਤੇ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਤੁਹਾਡੇ ਅੱਗੇ ਅਰਦਾਸ
ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨੋ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਤੇ ਕਨਜਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਜੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹਾਂ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਾ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਦਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਕਾ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਬੁਝਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਬੁਝਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।